ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਪੌਂਟਾ ਸਾਹਿਬ ਦੀ ਧਰਤੀ ਪਵਿੱਤਰ ਕਰ ਰਹੇ ਹਨ। ਬਹੁਤ ਭਿਆਨਕ ਬੱਬਰ ਸ਼ੇਰ ਜੋ ਬਹੁਤ ਲੋਕਾਂ ਦਾ ਵੱਡਾ ਭਾਰੀ ਨੁਕਸਾਨ ਕਰਦਾ ਹੈ, ਉਹਦਾ ਸ਼ਿਕਾਰ ਖੁਦ ਕਲਗੀਧਰ ਪਾਤਸ਼ਾਹ ਨੇ ਤਲਵਾਰ ਢਾਲ ਲੈ ਕੇ ਆਪ ਖੇਡਿਆ ਹੈ। ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਤੇ ਨਾਹਣ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼ ਦੋਵੇਂ ਬੜੇ ਅਸਚਰਜ ਤੇ ਹੈਰਾਨ ਸਨ ਕਿ ਭਿਆਨਕ ਸ਼ੇਰ ਨੂੰ ਬੰਦੂਕ ਦੀ ਗੋਲੀ ਨਾਲ ਮਾਰਨਾ ਵੀ ਔਖਾ ਸੀ, ਪਰ ਕਲਗੀਧਰ ਜੀ ਨੇ ਤਲਵਾਰ ਦੇ ਨਾਲ ਹੀ ਇਸ ਨੂੰ ਝਟਕ ਦਿੱਤਾ ਹੈ। ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਗੂੰਜਿਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡ ਕੇ ਵਾਪਸ ਸ੍ਰੀ ਪੌਂਟਾ ਸਾਹਿਬ ਆਏ ਹਨ। ਦੋਨੋ ਰਾਜੇ ਮਹਾਰਾਜ ਜੀ ਦੀ ਸ਼ਰਨ ਵਿਚ ਨੇ। ਦੋਨਾਂ ਰਾਜਿਆਂ ਦੀ ਸਤਿਗੁਰਾਂ ਨੇ ਸੰਧੀ ਕਰਾਈ ਹੈ। ਪੀਰ ਬੁੱਧੂ ਸ਼ਾਹ ਵਰਗੇ ਮਹਾਂਪੁਰਖ ਉਹ ਵੀ ਸਤਿਗੁਰਾਂ ਦੇ ਚਰਣਾਂ ਵਿਚ ਹਾਜ਼ਰ ਹੋ ਕੇ ਦਰਸ਼ਨ ਦਿਦਾਰੇ ਕਰ ਰਹੇ ਹਨ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 12 ਰਾਸਾਂ ਵਿਚ 6 ਰੁੱਤਾਂ ਵਿਚ ਔਰ 2 ਐਨਾਂ ਵਿਚ ਵਰਣਨ ਹੈ। ਜਿਵੇਂ ਸੂਰਜ ਦੀ ਦਿਸ਼ਾ ਚੱਲਦੀ ਹੈ, ਸੂਰਜ ਸਾਲ ਵਿਚ 12 ਮਹੀਨਿਆਂ ਵਿਚ 12 ਰਾਸਾਂ ਵਿਚ ਵਰਤਦਾ ਹੈ ਔਰ 6 ਹੀ ਰੁੱਤਾਂ ਹੁੰਦੀਆਂ ਹਨ ਤੇ 2 ਪੱਖ ਹੁੰਦੇ ਦਖਨਾਇਣ ਤੇ ਉਤਰਾਇਣ ਦੇ। ਉਹਦੇ ਮੁਤਾਬਕ ਮਹਾਂਕਵੀ ਜੀ ਨੇ ਅਲੰਕਾਰ ਬੰਨ ਕੇ ਇਸ ਪਾਵਨ ਕਥਾ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਲਿਖਿਆ ਹੈ। ਜਿਹਦੀ ਪਹਿਲੀ ਰੁੱਤ 12 ਰਾਸਾਂ ਤੇ 1 ਰੁੱਤ ਪਿੱਛੇ ਕੱਲ ਨੂੰ ਸੰਪੂਰਨ ਹੋ ਚੁੱਕੀ ਹੈ। ਅੱਜ ਦੂਸਰੀ ਰੁੱਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਾਰੰਭ ਹੋ ਰਹੀ ਹੈ। ਆਓ ਮਨ ਵਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਜੀ, ਹੱਕ ਹੱਕ ਆਦੇਸ਼। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੋਰ, ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ, ਗੁਰੂ ਗੋਬਿੰਦ ਸਿੰਘ ਐਸੇ ਦਿਨ ਦੁਨੀਆਂ ਦੇ ਮਾਲਕ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਐਸੇ ਦਿਨ ਦੁਨੀਆਂ ਦੇ ਮਾਲਕ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮੰਗਲ ਕਰਦੇ ਹਨ। ਪਹਿਲਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਹੈ, ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਸਰਾ ਨਹੀਂ। ਸਜਾਤੀ ਵਿਜਾਤੀ ਔਰ ਸਵਗਤ ਤਿੰਨਾਂ ਭੇਦਾਂ ਤੋਂ ਜਿਹੜਾ ਰਹਿਤ ਹੈ ਉਹਨੂੰ ਕਹਿੰਦੇ ਨੇ ਇੱਕ। ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕਰਕੇ ਹੁਣ ਮਹਾਂਕਵੀ ਜੀ ਕਲਗੀਧਰ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਾਮ ਸ਼੍ਰੋਮਣੀ ਦਾ ਹੈ, ਜਿਹੜਾ ਸਭ ਤੋਂ ਵੱਡਾ ਸਭ ਤੋਂ ਸ਼੍ਰੋਮਣੀ ਹੈ, ਜਿਸ ਤੋਂ ਉੱਚਾ ਜਿਸ ਤੋਂ ਵੱਡਾ ਕੋਈ ਨਹੀਂ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤੇ ਸਗਾ ਬੋਰੇ, ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾਮ। ਜਿਹੜਾ ਸਭ ਤੋਂ ਵੱਡਾ ਸਭ ਤੋਂ ਸ਼੍ਰੋਮਣੀ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਸ੍ਰੀ ਰਾਮ ਸਭ ਤੋਂ ਵੱਡੇ ਦਾ ਹੈ ਸ਼੍ਰੋਮਣੀ ਦਾ ਹੈ। ਵਾਹੇ ਕਹਿੰਦੇ ਨੇ ਅਸਚਰਜ ਨੂੰ ਹੈਰਾਨ ਨੂੰ, ਜਦੋਂ ਅਦਭੁਤ ਰਸ ਵਿੱਚ ਸੁਰਤ ਚਲੀ ਜਾਵੇ ਉਦੋਂ ਅਸੀਂ ਕਹਿੰਦੇ ਹਾਂ ਵਾਹ। ਵਾਹੇ ਨਾਮ ਅਸਚਰਜ ਕੋ ਹੋਈ, ਗੌਤਮ ਨਾਮ ਅਗਿਆਨ ਅਨਿਤ, ਰੂਹ ਪ੍ਰਕਾਸ਼ ਕੀਆ ਜਿਨ ਚੇਤ। ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਕਰਨ ਵਾਲੇ ਦਾ ਹੈ। ਜੋ ਅਸਚਰਜ ਰੂਪ ਵਾਹਿਗੁਰੂ ਹੈ ਉਹ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਉਹਦੀ ਸਦਾ ਹੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ, ਉਹਦੀ ਸਦਾ ਹੀ ਫਤਿਹ ਹੈ। ਹਰ ਮੈਦਾਨ ਹਰ ਦੀਵਾਨ ਫਤਿਹ ਉਹਨਾਂ ਦੀ ਵੀ ਹੁੰਦੀ ਹੈ जिस वल वाहिगुरु जी आप कृपा करके दया करके खलो जान। हां जी
अत द्वितीय रुत वर्णते,
दूसरी रुत वर्णन करदे हन प्रारंभ करदे हन।
कबित जप गुरु नानक मुकंद गुरु अंगद,
दस पातशाहियां दा मंगल करदे ने क्योंकि दूसरी रुत आरंभ हो रही है ते दूसरी रुत दे प्रारंभ दे विच मंगल करना अति जरूरी है। तो मां कवि जी दस पातशाहियां दा मंगल करदे जप गुरु नानक मुकंद गुरु अंगद। हे भाई गुरु नानक देव साहब ते गुरु अंगद देव साहब मुकंद मुक्ति दाते हैं। गुरु नानक साहब भी अपने सेवकां नूं मुक्ति बख्शदे ने ते गुरु नानक साहब दा ही स्वरूप गुरु अंगद देव साहब ने। धन गुरु अंगद देव साहब जी भी अपने सेवकां नूं मुक्ति बख्शिश करदे हन। जिहड़े सतगुरु गुरु नानक साहब गुरु अंगद देव साहब अपने सेवकां नूं मुक्त करदे ने, हे भाई ऐसे मुक्ति दाते नूं जपो। जप गुरु नानक साहब दा जाप जपो, धन गुरु अंगद देव साहब दा जाप जपो। जदों वाहिगुरु कहिंदे हां तां गुरु नानक साहब वाह हन, गुरु नानक साहब वाह हन, गुरु अंगद देव साहब जी वाह हन। वाहे गुरु, गुरु नानक देव साहब जी तुसी वाह हो, धन गुरु अंगद देव साहब जी तुसी वाह हो। वाहेगुरु कहण नाल सतगुरु जी का जाप हुंदा, गुरु नानक साहब जी का दस पातशाहियां का जाप हुंदा है, अकाल पुरख का जाप हुंदा है। इस करके कहिंदे गुरु नानक साहब ते गुरु अंगद देव साहब का जाप जपो।
अमर गुर रामदास आनंद बिलंद में,
धन गुरु अमरदास जी और धन श्री गुरु रामदास साहब जी आनंद विच बिलंद वड्डे हन, आनंद देण वाले ने, आनंद दे दायक हन। जदों कहिंदे सत चेतन आनंद, परमेश्वर दा स्वरूप सत है, चेतन है, आनंद स्वरूप है, तां कहिंदे धन गुरु अमरदास साहब और धन श्री गुरु रामदास साहब जी महाराज दयानिध स्वामी जी आनंद विच बिलंद वड्डे हन और अपने सेवकां नूं वड्डा भारी आनंद देण वाले हन। तो ऐसे सतगुरु गुरु अमरदास साहब और धन गुरु रामदास साहब जी का भी जाप जपो।
सत गुरु अर्जन श्री हर गोविंद चंद,
गुरु अर्जन देव साहब पंजवें पातशाह, दोए था बाणी का बोए था, तख्त बैठा अर्जन गुरु सतगुर का खिवै चंदोआ, उगवणो तै आथ बणो चहु चक्की कीन लोआ। ऐसे दीन दयाल सतगुरु गुरु अर्जन देव साहब, फिर अगों उन्हां दे चंद्रमा जैसे सपुत्र छेवें पातशाह, मीरियां पीरियां दे मालक, बंदी छोड़ सतगुरु, धन धन दल भंजन गुरदेव, श्री गुरु हरगोबिंद साहब सच्चे पातशाह जी दा जाप जपो।
गुरु हर राय बृंद बिघन निकंद में,
धन गुरु हर राय साहब गुरु अर्जन देव साहब गुरु हरगोबिंद साहब ते गुरु हर राय साहब ऐसे गुरुदेव ने, जदों ऐसे सतगुरां दा जाप जपिए ते जिन्ने बिघन ने उन्हां सारे बिघनां दा नाश हो जांदा। गुरु अर्जन देव साहब, धन गुरु हर राय साहब गुरु हरगोबिंद साहब, सतगुरु जी का जाप जपिए ते सारे बिघन दूर हो जाते। आप रोज पढ़ते हैं गुरु अर्जन बिघनन के नासक, मंगला चरण च आप नेता प्रति पढ़ते हैं। गुरु अर्जन देव साहब बिघना का नाश करन वाले हैं, गुरु हरगोबिंद साहब बिघना का नाश करन वाले हैं, गुरु हर राय साहब जी भी जदों उन्हां दा जाप जपिए ता वो बिघना दा नाश करदे हन।
श्री हर कृष्ण नाम गुर पातशाह,
अठवें पातशाह श्री हर कृष्ण त्याई जिस डिठे सब दुख जाए। बाला प्रीतम धन गुरु हर कृष्ण साहब, नौवें पातशाह विराग त्याग अनुराग दी मूर्त गुरदेव, धन धन श्री गुरु तेग बहादुर साहब सच्चे पातशाह जी महाराज।
श्री गोविंद सिंह जी से दीव सुख कंद में,
फिर धन गुरु गोविंद सिंह साहब गुरु हर कृष्ण साहब, धन गुरु तेग बहादुर साहब ते धन गुरु गोविंद सिंह साहब, जदों सतगुरां दा जाप जपिए ਤੇ ਸਦੀਵ ਕਾਲ ਲਈ ਆਪਣੇ ਸੇਵਕਾਂ ਨੂੰ ਸੁੱਖ ਦਾ ਮੂਲ ਬਖਸ਼ਿਸ਼ ਕਰ ਦਿੰਦੇ। ਸਤਿਗੁਰੂ ਗੁਰੂ ਕਲਗੀਧਰ ਜੀ ਨੌਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਸੁੱਖਾਂ ਦਾ ਮੂਲ ਨੇ। ਸੁੱਖ ਕੰਦ ਦਾ ਮਤਲਬ ਹੁੰਦਾ ਸੁੱਖਾਂ ਦੀ ਜੜ, ਜਿੱਥੋਂ ਸੁੱਖ ਪੈਦਾ ਹੁੰਦੇ ਹਨ। ਤੋ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਸੁੱਖ ਪ੍ਰਦਾਨ ਕਰਨ ਵਾਲੇ ਨੇ, ਸੁੱਖ ਦਾਤੇ ਹਨ।
ਸਭ ਕੇ ਪਦਾਰ ਬਿੰਦ ਮਨ ਕੋ ਮਲਿੰਦ ਕਰ।
ਅਸਾਂ ਪਾਤਸ਼ਾਹੀਆਂ ਦਾ ਧਿਆਨ ਧਾਰ ਕੇ ਉਹਨਾਂ ਦੇ ਚਰਨ ਕਮਲਾਂ ਨੂੰ ਕਹਿੰਦੇ ਕਮਲ ਰੂਪ ਜਾਣ ਕੇ ਮੈਂ ਆਪਣਾ ਮਨ ਉਹਨਾਂ ਚਰਨਾਂ ਦਾ ਭਵਰਾ ਬਣਾਉਂਦਾ ਹਾਂ। ਜਿਵੇਂ ਕਮਲ ਦੇ ਫੁੱਲ ਤੇ ਭਵਰਾ ਮੰਡਰਾਉਂਦਾ, ਇਹਦਾ ਦਸ ਪਾਤਸ਼ਾਹੀਆਂ ਦੇ ਜੋ ਪਵਿੱਤਰ ਚਰਨ ਕਮਲ ਹਨ, ਉਹਨਾਂ ਕਮਲ ਰੂਪੀ ਚਰਨਾਂ ਦਾ ਮੇਰਾ ਮਨ ਭਵਰਾ ਹੈ।
ਗਿਆਨ ਮਕਰੰਦੇ ਤੇ ਬੰਦੋ ਹੱਥ ਬੰਦ ਮੈਂ।
ਜਿਵੇਂ ਭਵਰਾ ਕਮਲ ਦੇ ਫੁੱਲ ਤੋਂ ਮਕਰੰਦ ਦਾ ਰਸ ਲੈਂਦਾ, ਇੱਦਾਂ ਸਤਿਗੁਰੂ ਜੀ ਦੇ ਜੋ ਚਰਨ ਕਮਲਾਂ ਦਾ ਮਕਰੰਦ ਹੈ ਉਹ ਹੈ ਗਿਆਨ। ਕਹਿੰਦੇ ਮੈਂ ਗਿਆਨ ਰੂਪੀ ਮਕਰੰਦ ਲੈ ਕੇ ਹੱਥ ਬੰਨ ਕੇ ਦੋਵੇਂ ਹੱਥ ਜੋੜ ਕੇ ਦਸੋਂ ਹੀ ਪਾਤਸ਼ਾਹੀਆਂ ਦੇ ਸੋਹਣਿਆਂ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ, ਦਸਾਂ ਪਾਤਸ਼ਾਹੀਆਂ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਦੋਹਰਾ ਸਾਰਦ ਬਾਰਦ ਪਾਰ ਦੀ ਨਾਰਦ ਪਾਰਦ ਕੁੰਦ।
ਸਾਰਦ ਚੰਦਰਮਾ ਦੇ, ਸਰਦ ਰੁੱਤ ਦੇ ਚੰਦਰਮਾ ਵਾਂਗੂ ਉਜਵਲ ਅੰਮ੍ਰਿਤ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਜੋ ਪਾਰੇ ਦੇ ਰੰਗ ਵਾਂਗੂ ਉਜਵਲ ਹੈ ਔਰ ਜਿਹਨਾਂ ਹਿਰਦਿਆਂ ਚ ਵਸਦੀ ਹੈ ਉਹਨਾਂ ਹਿਰਦਿਆਂ ਨੂੰ ਵੀ ਉਜਵਲ ਸਵੇਤ ਕਰ ਦੇਣ ਵਾਲੀ ਹੈ।
ਵਰਨ ਸਾਰਦਾ ਸਾਰਦਾ ਪਦ ਅਰਵਿੰਦਨ ਬੰਦ।
ਐਸੀ ਜੋ ਅਕਸ਼ਰ ਰੂਪ ਗੁਰਬਾਣੀ ਹੈ, ਸਤਿਗੁਰੂ ਜੀ ਦੀ ਇਸ ਅੰਮ੍ਰਿਤਮਈ ਬਾਣੀ ਨੂੰ ਵੀ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਔਰ ਅੱਗੇ ਸਤਿਗੁਰੂ ਕਲਗੀਧਰ ਜੀ ਦੀ ਕਥਾ ਕਹਿੰਦਾ ਹਾਂ।
ਉਚਰੋ ਰੁੱਤੇ ਅਬ ਦੂਸਰੀ ਗੁਰ ਕੀ ਕਥਾ ਰਸਾਲੇ।
ਹੁਣ ਮੈਂ ਦੂਸਰੀ ਰੁੱਤ ਦੀ ਕਥਾ ਵਰਣਨ ਕਰਨ ਲੱਗਾ ਹਾਂ, ਜਿਹਦੇ ਚ ਕਲਗੀਧਰ ਜੀ ਦੀ ਰਸ ਭਰੀ ਕਥਾ ਹੈ। ਰਸਾਲ ਰਸ ਆਲਿਆ, ਜੋ ਰਸਾਂ ਦਾ ਘਰ ਹੈ, ਜਿਹਦੇ ਵਿੱਚ ਸਾਰੇ ਰਸ ਨੇ। ਸਤਿਗੁਰਾਂ ਦੀ ਕਥਾ ਵਿੱਚ ਐਸਾ ਕੋਈ ਰਸ ਨਹੀਂ ਜਿਹੜਾ ਨਾ ਆਵੇ। ਗੁਰੂ ਪਾਤਸ਼ਾਹ ਜੀ ਦੀ ਕਥਾ ਵਿੱਚ ਸਾਰੇ ਰਸ ਨੇ। ਭਗਤੀ ਦਾ ਰਸ ਹੈ, ਨਵਦਾ ਭਗਤੀ ਦਾ ਰਸ ਹੈ, ਗਿਆਨ ਦਾ ਰਸ ਹੈ, ਵਿਵੇਕ ਦਾ ਰਸ ਹੈ। ਸਤਿਗੁਰੂ ਜੀ ਦੀ ਕਥਾ ਵਿੱਚ ਸਾਰੇ ਰਸ ਨੇ ਗੁਰੂ ਖਾਲਸਾ ਜੀ। ਇਸ ਕਰਕੇ ਮਹਾਂਕਵੀ ਜੀ ਕਹਿੰਦੇ ਸਤਿਗੁਰਾਂ ਦੀ ਜਿਹੜੀ ਰਸ ਭਰੀ ਕਥਾ ਹੈ ਉਹਨੂੰ ਮੈਂ ਵਰਣਨ ਕਰਦਾ ਹਾਂ ਦੂਸਰੀ ਰੁੱਤ ਵਿੱਚ।
ਸੁਣੀਏ ਸ਼੍ਰੋਤਾ ਪ੍ਰੀਤ ਤਾਰੇ ਹੋਏ ਸ਼ਰਧਾਲੁ ਵਿਸਾਲੇ।
ਸ਼੍ਰੋਤਾ ਜਨੋ, ਪ੍ਰੇਮ ਦੇ ਨਾਲ ਪ੍ਰੀਤ ਨੂੰ ਹਿਰਦੇ ਚ ਵਸਾ ਕੇ ਗੁਰੂ ਸਾਹਿਬ ਜੀ ਦੀ ਕਥਾ ਸੁਣੋ ਤੇ ਸ਼ਰਧਾਲੂ ਹੋ ਕੇ ਸੁਣੋ, ਸ਼ਰਧਾ ਰੱਖ ਕੇ। ਗੁਰੂ ਸਾਹਿਬ ਦੀ ਕਥਾ ਜਦੋਂ ਸ਼ਰਧਾ ਰੱਖ ਕੇ ਸੁਣੋਗੇ ਫਿਰ ਤੁਹਾਡੇ ਅੰਦਰ ਗੁਰੂ ਦੀ ਪ੍ਰੀਤ ਜਾਗੇਗੀ। ਜੇ ਸ਼ਰਧਾ ਵੀ ਹੋਣੇ ਹੋ ਕੇ ਸੁਣੋਗੇ ਫਿਰ ਪ੍ਰੇਮ ਨਹੀਂ ਜਾਗਣਾ, ਤੇ ਪ੍ਰੇਮ ਤੋਂ ਬਿਨਾਂ ਅਕਾਲ ਪੁਰਖ ਦੇ ਸਵਰੂਪ ਦੇ ਦਰਸ਼ਨ ਨਹੀਂ ਹੁੰਦੇ। ਤੋ ਸਤਿਗੁਰੂ ਜੀ ਦੀ ਕਥਾ ਜਦੋਂ ਸੁਣਨੀ ਹੈ ਸ਼ਰਧਾ ਰੱਖ ਕੇ। ਭਾਈ ਸਾਹਿਬ ਜੀ ਨੇ ਜਿੰਨੀ ਇਹ ਕਥਾ ਲਿਖੀ ਹੈ ਸਤਿਗੁਰੂ ਜੀ ਨੂੰ ਪਰਮੇਸ਼ਵਰ ਰੂਪ ਜਾਣ ਕੇ ਲਿਖੀ, ਅਕਾਲ ਪੁਰਖ ਦਾ ਰੂਪ ਜਾਣ ਕੇ, ਮਾਨਵ ਰੂਪ ਸਮਝ ਕੇ ਨਹੀਂ ਕੀਤੀ ਲਿਖੀ, ਪਰਮੇਸ਼ਵਰ ਦੀ ਕਥਾ ਲਿਖੀ ਹੈ। ਸੁਣਨ ਵਾਲਾ ਵੀ ਜਦੋਂ ਇਸੇ ਸ਼ਰਧਾ ਨਾਲ ਸੁਣੇਗਾ ਤਾਂ ਉਹਦੇ ਅੰਦਰ ਗੁਰੂ ਸਾਹਿਬ ਦੀ ਪ੍ਰੀਤ ਜਾਗੇਗੀ।
ਚੌਪਈ ਬੁੱਧੂ ਸ਼ਾਹ ਗਯੋ ਨਿਜ ਡੇਰੇ।
ਪੀਰ ਬੁੱਧੂ ਸ਼ਾਹ ਜੀ ਕੁਝ ਦਿਨ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਗੁਰਦੇਵ ਦੇ ਦਰਸ਼ਨ ਕਰਦੇ ਰਹੇ, ਬਚਨ ਬਿਲਾਸ ਸੁਣੇ, ਆਤਮ ਗਿਆਨ ਦੀ ਸੋਝੀ ਪ੍ਰਾਪਤ ਕੀਤੀ। ਔਰ ਕੁਝ ਦਿਨਾਂ ਤੋਂ ਬਾਅਦ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਡੇਰੇ ਸਡੋਰਾ ਨਗਰ ਉੱਥੇ ਵਾਪਸ ਚਲੇ ਗਏ।
ਦਿਨ ਕੇ ਤੱਕ ਜਬ ਕੀਨ ਬਸੇਰੇ,
ਜਦੋਂ ਕੁਝ ਕੁ ਦਿਨ ਸਤਿਗੁਰੂ ਜੀ ਦੇ ਪਾਸ ਰਹਿ ਕੇ ਆਪਣੇ ਨਗਰ ਚਲੇ ਗਏ ਤੇ ਆਪਣੇ ਨਗਰ ਚ ਰਹਿੰਦਿਆਂ ਕੁਝ ਦਿਨ ਬਤੀਤ ਕੀਤੇ।
ਨਗਰ ਦਾਮਲਾ ਏਕ ਸੁਜਾਨ,
ਕਰਨਾਲ ਜ਼ਿਲ੍ਹੇ ਦੇ ਪਾਸ ਹਰਿਆਣੇ ਦੇ ਵਿੱਚ, ਕਰਨਾਲ ਜ਼ਿਲ੍ਹੇ ਚ ਇੱਕ ਪਿੰਡ ਹੈ ਦਾਮਲਾ, ਉਸ ਦਾਮਲੇ ਪਿੰਡ ਦੇ ਵਿੱਚ
ਤਾਂ ਹੁਤੋ ਕੁਛ ਖਾਨੇ ਖਾਨ,
ਉਸ ਦਾਮਲਾ ਪਿੰਡ ਦੇ ਵਿੱਚ ਕੁਝ ਪਠਾਣਾ ਦੇ ਘਰ ਸਨ। ਖਾਨ ਹੈ ਖਾਨ, ਖਾਨਾਂ ਦੇ ਘਰ ਸੀ, ਪਠਾਣ ਉਸ ਨਗਰ ਦੇ ਵਿੱਚ ਵਸਦੇ ਸੀ, ਰਹਿੰਦੇ ਸਨ।
ਸਦਾ ਰਹਿਤ ਨੌਕਰ ਪਤਸ਼ਾਹੀ,
ਇਸ ਪਿੰਡ ਦੇ ਜਿਹੜੇ ਪਠਾਣ ਸੀ ਉਹ ਔਰੰਗਜ਼ੇਬ ਬਾਦਸ਼ਾਹ ਕੋਲ ਨੌਕਰੀ ਕਰਦੇ ਸੀ। ਇਹਨਾਂ ਦੇ ਪਿਓ ਦਾਦੇ ਪੜਦਾਦੇ ਮੁਗਲਾਂ ਦੇ ਕੋਲ ਨੌਕਰੀਆਂ ਕਰਦੇ ਸੀ, ਸਿਪਾਹੀ ਸੀ, ਸ਼ਸਤਰਧਾਰੀ ਯੋਧੇ ਸੀ, ਤੇ ਇਹ ਵੀ ਆਪਣੇ ਪਿਓ ਦਾਦਿਆਂ ਵਾਂਗੂ ਹੀ ਔਰੰਗਜ਼ੇਬ ਬਾਦਸ਼ਾਹ ਕੋਲ ਨੌਕਰੀ ਕਰਦੇ ਸਨ।
ਕਰਤ ਜੀਵ ਕਾ ਨਿਜ ਨਿਰਬਾਹੀ,
ਸਿਪਾਹੀ ਸੀ ਤੇ ਸਿਪਾਹੀ ਪੁਣੇ ਦੇ ਬਦਲੇ ਜੋ ਬਾਦਸ਼ਾਹ ਕੋਲੋਂ ਇਹਨਾਂ ਨੂੰ ਰੋਜ਼ੀਨਾ ਮਿਲਦਾ, ਤਨਖਾਹ ਮਿਲਦੀ, ਉਹਦੇ ਨਾਲੇ ਆਪਣੀ ਰੋਜੀ ਰੋਟੀ ਦਾ ਨਿਰਵਾਹ ਕਰਦੇ ਸੀ, ਰੋਜੀ ਰੋਟੀ ਦਾ ਪ੍ਰਬੰਧ ਕਰਦੇ ਸਨ।
ਕੁਝ ਕਾਰਜ ਤਿੰਨ ਦੀਨ ਬਿਗਾਰੇ,
ਇਹਨਾਂ ਕੋਲੋਂ ਕੋਈ ਕੰਮ ਵਿਗੜ ਗਿਆ ਬਾਦਸ਼ਾਹ, ਸਿਪਾਹੀ ਸੀ, ਕਿਸੇ ਮੁਹਿੰਮ ਤੇ ਭੇਜਿਆ ਹੋਵੇਗਾ, ਉਹ ਮੁਹਿੰਮ ਸਿੱਧ ਨਹੀਂ ਹੋਈ, ਇਹਨਾਂ ਕੋਲੋਂ ਕੋਈ ਬਾਦਸ਼ਾਹ ਦਾ ਨੁਕਸਾਨ ਹੋ ਗਿਆ, ਔਰੰਗਜ਼ੇਬ ਦਾ ਕੋਈ ਨੁਕਸਾਨ ਹੋ ਗਿਆ।
ਰਿਸਨੋ ਰੰਗ ਸੋ ਵਹਿਰ ਨਿਕਾਰੇ,
ਔਰੰਗਜ਼ੇਬ ਨੇ ਗੁੱਸਾ ਕਰਕੇ ਇਹਨਾਂ ਸਾਰਿਆਂ ਨੂੰ ਨੌਕਰੀਓਂ ਕੱਢ ਦਿੱਤਾ। 400-500 ਪਠਾਣ ਸੀ, ਸਾਰੇ ਨੌਕਰੀ ਚੋਂ ਕੱਢ ਦਿੱਤੇ, ਬਰਖਾਸਤ ਕਰ ਦਿੱਤੇ ਨੌਕਰੀ ਤੋਂ ਕਿ ਮੈਂ ਤੁਹਾਨੂੰ ਆਪਣੇ ਕੋਲ ਨੌਕਰੀ ਤੇ ਨਹੀਂ ਰੱਖਣਾ, ਤੁਸੀਂ ਮੇਰਾ ਨੁਕਸਾਨ ਕੀਤਾ। ਦਾਮਲੇ ਪਿੰਡ ਦੇ ਜਿੰਨੇ ਪਠਾਣ ਸੀ ਔਰੰਗਜ਼ੇਬ ਨੇ ਨੌਕਰੀਓਂ ਕੱਢ ਦਿੱਤੇ, ਬਰਖਾਸਤ ਕਰ ਦਿੱਤੇ।
ਸਭ ਮੈਂ ਹੁਕਮ ਬਿਦਤ ਇਮ ਪਾਖੇ,
ਔਰ ਇੱਕ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਔਰੰਗਜ਼ੇਬ ਨੇ। ਇਕੱਲੇ ਨੌਕਰੀਓਂ ਨਹੀਂ ਕੱਢੇ, ਔਰੰਗਜ਼ੇਬ ਬਾਦਸ਼ਾਹ ਨੇ ਇੱਕ ਹੁਕਮਨਾਮਾ ਵੀ ਜਾਰੀ ਕਰ ਦਿੱਤਾ।
ਇਨਕੋ ਚਾਕਰ ਨੇ ਕੋ ਰਾਖੇ,
ਆ ਜਿਹੜੇ ਪਠਾਣ ਮੈਂ ਨੌਕਰੀ ਚੋਂ ਕੱਢ ਰਿਹਾ, ਇਹਨਾਂ ਨੂੰ ਕਿਸੇ ਨੇ ਆਪਣੇ ਕੋਲ ਨੌਕਰੀ ਨਹੀਂ ਰੱਖਣਾ, ਕਿਸੇ ਸੂਬੇਦਾਰ ਨੇ, ਕਿਸੇ ਨਵਾਬ ਨੇ ਇਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਨਹੀਂ ਰੱਖਣਾ।
ਖਤਾਬੰਦ ਪਤਸ਼ਾਹੀ ਆਏ,
ਇਹ ਬਾਦਸ਼ਾਹ ਦੇ ਖਤਾਬੰਦ ਨੇ, ਦਿੱਲੀ ਤਖਤ ਦੇ ਖਤਾਬੰਦ ਨੇ, ਇਸ ਕਰਕੇ ਇਹਨਾਂ ਨੂੰ ਕਿਸੇ ਨੇ ਆਪਣੇ ਕੋਲ ਨੌਕਰੀ ਤੇ ਨਹੀਂ ਰੱਖਣਾ।
ਰਾਖੇ ਜੋ ਸਜਾਏ ਸੋ ਲਏ,
ਜਿਹੜਾ ਇਹਨਾਂ ਨੂੰ ਨੌਕਰੀ ਤੇ ਰੱਖੇਗਾ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ, ਉਹਨਾਂ ਨੂੰ ਤਾੜਨਾ ਕਰਾਂਗਾ, ਉਹਨਾਂ ਨੂੰ ਦੰਡ ਦੇਵਾਂਗਾ।
ਪਏ ਬਿਨ ਨੌਕਰ ਰੋਜੀ ਹੀ ਨੇ,
ਹੁਣ ਇਹ ਨੌਕਰੀ ਤੋਂ ਬਰਖਾਸਤ ਹੋ ਗਏ, ਰੋਜੀ ਤੋਂ ਵੀ ਹੁਣੇ ਹੋ ਗਏ, ਰੋਜੀ ਰੋਟੀ ਇਹਨਾਂ ਦੀ ਬਾਦਸ਼ਾਹ ਕੋਲੋਂ ਤਨਖਾਹ ਮਿਲਦੀ ਸੀ ਉਹਦੇ ਨਾਲ ਚੱਲਦੀ ਸੀ, ਨੌਕਰੀਓਂ ਕੱਢ ਦਿੱਤੇ, ਅੱਗੇ ਕਿਤੇ ਕੋਈ ਨੌਕਰੀ ਤੇ ਰੱਖਦਾ ਨਹੀਂ ਕਿਉਂਕਿ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਸਾਰੇ ਨਵਾਬਾਂ ਨੂੰ ਵੀ ਇਹਨਾਂ ਨੂੰ ਰੱਖਣਾ ਨਹੀਂ। ਬੜੇ ਪਰੇਸ਼ਾਨ ਹੋਏ, ਰੋਜੀ ਰੋਟੀ ਤੋਂ ਵਿਹੋਣੇ ਹੋ ਗਏ, ਮੁਥਾਜ ਹੋ ਗਏ।
ਫਿਰੇ ਬਹੁਤ ਨੈ ਰਾਖਨ ਕੀਨੇ,
ਬੜੀਆਂ ਥਾਵਾਂ ਤੇ ਫਿਰੇ, ਕਈ ਨਵਾਬਾਂ ਕੋਲ, ਸੂਬੇਦਾਰਾਂ ਕੋਲ ਜਾ ਕੇ ਇਹਨਾਂ ਨੇ ਮਿੰਨਤ ਤਰਲਾ ਕੀਤਾ, ਪਰ ਕਿਸੇ ਨੇ ਇਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਨਹੀਂ ਰੱਖਿਆ।
ਉਤੇ ਪੰਜ ਸੈ ਗਿਣਤੀ ਵਿਖੇ,
ਕੁੱਲ ਗਿਣਤੀ 500 ਸੀ, ਇਹ 500 ਪਠਾਣ ਸਨ ਕੁੱਲ ਗਿਣਤੀ ਵਿੱਚ।
ਪਏ ਦੀਨ ਜਬ ਨੇ ਕਹਿ ਰੱਖੇ,
500 ਪਠਾਣ ਤੇ 500 ਪਰਿਵਾਰ ਜਿਹੜਾ ਸੀ ਉਹ ਬੇਰੋਜ਼ਗਾਰ ਹੋ ਗਿਆ, ਇੱਕ ਪ੍ਰਕਾਰ ਨਾਲ 500 ਪਰਿਵਾਰ ਜਿਹੜਾ ਸੀ ਉੱਜੜ ਗਿਆ, ਇਹਨਾਂ ਦੇ ਸਿਰ ਤੇ ਪਰਿਵਾਰ ਚੱਲਦਾ ਸੀ, ਰੋਜੀ ਰੋਟੀ ਚੱਲਦੀ ਸੀ, ਇਹ ਬੜੇ ਦੀਨ ਮਨੇ ਹੋਏ, ਬੜੇ ਦੁਖੀ ਹੋਏ।
ਵਿਚਰਤ ਪਹੁੰਚੇ ਸ਼ਹਿਰ ਸਡੋਰੇ,
ਇਹ ਨੌਕਰੀ ਲੱਭਦੇ ਲੱਭਦੇ ਭਾਲਦੇ ਭਾਲਦੇ ਸਡੋਰੇ ਨਗਰ ਪੀਰ ਬੁੱਧੂ ਸ਼ਾਹ ਜੀ ਕੋਲ ਆ ਗਏ, ਉਹਨਾਂ ਦੇ ਸੇਵਕ ਸੀ, ਪੀਰ ਬੁੱਧੂ ਸ਼ਾਹ ਨੂੰ ਇਹ ਪੀਰ ਜਾਣ ਕੇ ਸਤਿਕਾਰ ਕਰਦੇ ਸੀ। ਤੂੰ ਇਹ ਚੱਲਦੇ ਚੱਲਦੇ ਸਡੋਰੇ ਆ ਪਹੁੰਚੇ ਹਨ,
ਡੇਰਾ ਕਰਿਓ ਵੈਰ ਕਿਸ ਠੋਰੇ,
ਔਰ ਸਡੋਰੇ ਆ ਕੇ ਸਡੋਰੇ ਤੋਂ ਬਾਰ ਬਾਰ ਇਹਨਾਂ ਨੇ ਡੇਰਾ ਕੀਤਾ। 500 ਪਠਾਣ ਸੀ, ਪਿੰਡ ਦੇ ਵਿੱਚ ਨਹੀਂ ਸੀ ਉਤਰ ਸਕਦੇ, ਤੋਂ ਪਿੰਡੋਂ ਬਾਹਰ ਇਹਨਾਂ ਨੇ ਉਤਾਰਾ ਕੀਤਾ।
ਜਾਨ ਪੀਰ ਨਿਜ ਬੁੱਧੂ ਸ਼ਾਹ,
ਪੀਰ ਬੁੱਧੂ ਸ਼ਾਹ ਨੂੰ ਇਹ ਆਪਣਾ ਪੀਰ ਮੰਨਦੇ ਸੀ ਵੀ ਇਹ ਸਾਡੇ ਇਸਲਾਮ ਧਰਮ ਦੇ ਪੀਰ ਹਨ।
ਜ਼ਾਰ ਤਹਿਤ ਗਏ ਸਭ ਪਾਹ,
ਦਰਸ਼ਨ ਕਰਨ ਵਾਸਤੇ, ਜ਼ਿਆਰਤ ਕਹਿੰਦੇ ਨੇ ਫਾਰਸੀ ਚ ਦਰਸ਼ਨਾਂ ਨੂੰ, ਜ਼ਿਆਰਤ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ ਇਹ 500 ਦਾ 500 ਪਠਾਨ ਪੀਰ ਬੁੱਧੂ ਸ਼ਾਹ ਜੀ ਦੇ ਕੋਲ ਗਿਆ।
ਕੁਝ ਅਕੋਰ ਤਰਕੀਨ ਸਲਾਮ,
ਕੁਝ ਕਪਿਟਾਵਾਂ ਜੋ ਜਥਾ ਸ਼ਕਤ ਲੈ ਕੇ ਆਏ ਸੀ ਪੀਰ ਜੀ ਦੇ ਸਤਿਕਾਰ ਵਜੋਂ, ਇਹਨਾਂ 500 ਪਠਾਣਾਂ ਨੇ ਉਹ ਪਿਟਾਵਾਂ ਪੀਰ ਬੁੱਧੂ ਸ਼ਾਹ ਦੇ ਅੱਗੇ ਭੇਟਾ ਕੀਤੀਆਂ, ਨਾਲੇ ਉਹਨਾਂ ਨੂੰ ਸਜਦਾ ਕੀਤਾ, ਸਲਾਮ ਕੀਤੀ।
ਬੈਠੇ ਜਾਏ ਸਮੀਪ ਤਮਾਮ,
ਹੁਣ ਜਾ ਕੇ ਪੀਰ ਬੁੱਧੂ ਸ਼ਾਹ ਜੀ ਦੇ ਕੋਲ ਬੈਠ ਗਏ ਇਕੱਠੇ ਹੋ ਕੇ।
ਪੂਜਨ ਕਰਿਓ ਕਹਾਂ ਤੇ ਆਏ,
ਪੀਰ ਬੁੱਧੂ ਸ਼ਾਹ ਜੀ ਨੇ ਇਹਨਾਂ ਨੂੰ ਪੁੱਛਿਆ, ਹਾਂ ਭਾਈ ਕਿੱਥੋਂ ਆਏ ਹੋ ਤੁਸੀਂ? ਜਿੰਨੇ ਪਠਾਨ ਆਏ ਸੀ ਆ ਕੇ ਜਦੋਂ ਸਲਾਮ ਕੀਤੀ ਤੇ ਪੀਰ ਜੀ ਨੇ ਪੁੱਛਣਾ ਹੀ ਸੀ ਸੁਭਾਵਕ, ਹਾਂ ਭਾਈ ਕਿੱਥੋਂ ਆਏ ਹੋ?
ਤਿੰਨ ਬਿਰਤਾਂਤ ਸਭ ਦੀਨ ਸੁਣਾਏ,
ਇਹਨਾਂ ਨੇ ਆਪਣਾ ਸਾਰਾ ਬਿਰਤਾਂਤ ਪੀਰ ਬੁੱਧੂ ਸ਼ਾਹ ਜੀ ਨੂੰ ਦੱਸਿਆ।
ਰੋਜ਼ੀ ਹੇਤ ਫਿਰੇ ਆਮ ਸਾਰੇ,
ਸਾਨੂੰ ਬਾਦਸ਼ਾਹ ਨੇ ਨੌਕਰੀਓਂ ਕੱਢ ਦਿੱਤਾ ਤੇ ਅਸੀਂ ਆਪਣੀ ਰੋਜ਼ੀ ਰੋਟੀ ਲਈ ਫਿਰ ਰਹੇ ਹਾਂ, ਰੋਜ਼ੀ ਰੋਟੀ ਦੇ ਪ੍ਰਬੰਧ ਵਾਸਤੇ ਸਾਰੇ ਪਾਸੇ ਧੱਕੇ ਖਾ ਰਹੇ ਹਾਂ।
ਮੈਂ ਕਿਨ ਰਾਖਨ ਬਾਕੀ ਉਚਾਰੇ,
ਬਾਦਸ਼ਾਹ ਔਰੰਗਜ਼ੇਬ ਤੋਂ ਡਰ ਕੇ ਸਾਨੂੰ ਕੋਈ ਆਪਣੇ ਕੋਲ ਭਰਤੀ ਨਹੀਂ ਕਰਦਾ, ਕਿਸੇ ਨੇ ਸਾਨੂੰ ਆਪਣੇ ਕੋਲ ਰੱਖਣ ਦੀ ਹਾਮੀ ਨਹੀਂ ਭਰੀ।
ਹੋਏ ਨਿਰਾਸ਼ ਹਮ ਚਲੇ ਆਵਾਸ,
ਹੁਣ ਅਸੀਂ ਨਿਰਾਸ਼ ਤੇ ਉਦਾਸ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ ਆ ਦਾਮਲੇ ਪਿੰਡ।
ਕਰੇ ਸ਼ਾਹ ਤੇ ਸਗਰੇ ਤਰਾਸ,
ਔਰੰਗਜ਼ੇਬ ਦੀ ਇੰਨੀ ਦਹਿਸ਼ਤ ਹੈ ਕਿ ਉਹਦੇ ਡਰ ਕਰਕੇ ਸਾਨੂੰ ਕੋਈ ਆਪਣੇ ਕੋਲ ਨਹੀਂ ਰੱਖਦਾ, ਕਿਉਂਕਿ ਔਰੰਗਜ਼ੇਬ ਨੇ ਹੁਕਮਨਾਮਾ ਜਾਰੀ ਕੀਤਾ ਵੀ ਇਹਨਾਂ ਪਠਾਣਾਂ ਨੂੰ ਕਿਸੇ ਨੇ ਆਪਣੇ ਕੋਲ ਭਰਤੀ ਨਹੀਂ ਕਰਨਾ, ਇਸ ਕਰਕੇ ਔਰੰਗੇ ਦੇ ਭੈ ਕਰਕੇ ਸਾਨੂੰ ਕੋਈ ਆਪਣੇ ਕੋਲ ਨਹੀਂ ਰੱਖਦਾ।
ਜੋ ਨਾ ਜੋ ਨੌ ਰੰਗ ਤੇ ਨੈ ਉਰ ਡਰੇ,
ਸਾਨੂੰ ਤਾਂ ਹੁਣ ਉਹੀ ਨੌਕਰੀ ਤੇ ਰੱਖ ਸਕਦਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਦਾ ਡਰ ਨਾ ਮੰਨੇ, ਤੇ ਇਹੋ ਜਿਹਾ ਸਾਨੂੰ ਹਿੰਦੁਸਤਾਨ ਚ ਕੋਈ ਲੱਭਦਾ ਨਹੀਂ ਬੰਦਾ ਜਿਹੜਾ ਔਰੰਗੇ ਤੋਂ ਨਾ ਡਰਦਾ ਹੋਵੇ, ਸਾਨੂੰ ਉਹੀ ਆਪਣੇ ਕੋਲ ਰੱਖ ਸਕਦਾ ਜਿਹੜਾ ਔਰੰਗੇ ਦਾ ਭੈ ਨਾ ਮੰਨੇ।
ਹਮੇ ਸਮੀਪ ਸੁਰਾਖਨ ਕਰੇ,
ਉਹੀ ਸਾਨੂੰ ਆਪਣੇ ਕੋਲ ਰੱਖ ਕੇ ਨੌਕਰੀ ਤੇ ਸਾਨੂੰ ਰੋਜ਼ੀਨਾ ਦੇ ਸਕਦਾ।
ਅਬ ਜਗ ਮੈਂ ਅਸ ਦਿਕਤ ਨ ਕੋਈ,
ਤੇ ਪੀਰ ਜੀ ਸਾਨੂੰ ਇਸ ਵੇਲੇ ਇਸ ਜਗਤ ਵਿੱਚ ਕੋਈ ਐਸਾ ਨਹੀਂ ਦਿਸਦਾ ਜਿਹੜਾ ਔਰੰਗਜ਼ੇਬ ਦੀ ਦਹਿਸ਼ਤ ਨਾ ਮੰਨਦਾ ਹੋਵੇ, ਔਰੰਗਜ਼ੇਬ ਦਾ ਡਰ ਨਾ ਮੰਨਦਾ ਹੋਵੇ।
ਰਾਖੇ ਤਰਾਸ ਤਿਆਗ ਕਰ ਸੋਈ,
ਹਰ ਇੱਕ ਬੰਦਾ ਔਰੰਗਜ਼ੇਬ ਦੇ ਡਰ ਵਿੱਚ ਹੈ, ਜਿੰਨੇ ਨਵਾਬ ਨੇ, ਜਿੰਨੇ ਅਫਸਰ ਨੇ, ਜਿੰਨੇ ਸੂਬੇਦਾਰ ਨੇ, ਸਾਰੇ ਔਰੰਗੇ ਦੇ ਭੈ ਵਿੱਚ ਰਹਿੰਦੇ ਹਨ।
ਭਏ ਲਾਚਾਰ ਜੀਵ ਕਾਹੇ ਤੇ,
ਪੀਰ ਜੀ ਅਸੀਂ ਆਪਣੀ ਜੀਵਕਾ ਲਈ ਇਸ ਵੇਲੇ ਬੇਵੱਸ ਹੋ ਚੁੱਕੇ ਹਾਂ, ਲਾਚਾਰ ਹੋ ਚੁੱਕੇ ਹਾਂ।
ਕਰੇ ਖੇਤ ਕ੍ਰਿਤ ਜਾਏ ਨਿਕੇਤ,
ਹੁਣ ਅਸੀਂ ਮਜਬੂਰੀ ਵੱਸ ਹੋ ਕੇ ਜਾ ਕੇ ਜ਼ਿਮੀਂਦਾਰਾ ਕਰਾਂਗੇ, ਖੇਤਾਂ ਝਾੜ ਵਾਹਵਾਂਗੇ, ਉਹ ਵੀ ਨਹੀਂ ਸਾਨੂੰ ਵਾਹਣੇ ਆਉਂਦੇ, ਕਿਉਂਕਿ ਅਸੀਂ ਕਦੇ ਖੇਤੀ ਕੀਤੀ ਨਹੀਂ। ਸਾਡੇ ਪਿਓ ਦਾਦੇ ਪੜਦਾਦੇ ਸਾਰੇ ਸਿਪਾਹੀ ਸੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਮੁਗਲਾਂ ਦੇ ਕੋਲ, ਸਾਨੂੰ ਤਾਂ ਸਿਪਾਹੀ ਪੁਣਾ ਆਉਂਦਾ, ਲੜਨਾ ਭਿੜਨਾ ਆਉਂਦਾ ਤਲਵਾਰਾਂ ਲੈ ਕੇ, ਤੇ ਹੁਣ ਤਲਵਾਰਾਂ ਛੱਡ ਕੇ ਹਲ ਫੜਾਂਗੇ, ਉਹ ਤਾਂ ਸਾਨੂੰ ਆਉਂਦੇ ਨਹੀਂ, ਪਰ ਹੁਣ ਕੀ ਕਰੀਏ, ਕੋਈ ਰਸਤਾ ਕੋਈ ਨਹੀਂ, ਜਾ ਕੇ ਅਸੀਂ ਹਲ ਫੇਰਾਂਗੇ, ਬਲਦਾਂ ਦੇ ਪਿੱਛੇ ਜਾ ਕੇ ਖੇਤੀ ਕਰਾਂਗੇ।
ਵਸਤੂ ਆਦਿਕ ਅਧਿਕ ਦਰਬ ਕੋ,
ਕਿ ਘਰ ਦੇ ਖਰਚ ਜਿਹੜੇ ਨੇ ਉਹ ਰੋਜ਼ੀ ਰੋਟੀ ਦਾ ਕੋਈ ਨਾ ਕੋਈ ਸਾਧਨ ਤਾਂ ਸਾਨੂੰ ਕਰਨਾ ਹੀ ਪੈਣਾ, ਜੇ ਸਿਪਾਹੀ ਨਾ ਕੋਈ ਭਰਤੀ ਕਰੇਗਾ ਤੇ ਫਿਰ ਸਾਨੂੰ ਕੋਈ ਏਦਾਂ ਦਾ ਹੀ ਕੰਮ ਕਰਨਾ ਪੈਣਾ ਰੋਜ਼ੀ ਰੋਟੀ ਲਈ।
ਖਰਚੇ ਉਹ ਪੈਰਨ ਖਾਨ ਸਰਬ ਕੋ,
ਕੀ ਖਰਚੇ ਤਾਂ ਓਨੇ ਹੀ ਨੇ, ਆਮਦਨ ਹੈ ਨਹੀਂ ਕੋਈ, ਤਨਖਾਹ ਸਾਨੂੰ ਮਿਲਦੀ ਨਹੀਂ, ਜਿਹੜੀ ਮਾੜੀ ਮੋਟੀ ਪੂੰਜੀ ਜਮ੍ਹਾਂ ਸੀ ਉਹ ਵੀ ਸਾਡੀ ਖਤਮ ਹੋ ਗਈ, ਖਰਚੇ ਓਨੇ ਹੀ ਨੇ, ਖਾਣ ਦੇ, ਪਹਿਨਣ ਦੇ, ਰਹਿਣ ਸਹਿਣ ਦੇ, ਉਹ ਓਨੇ ਹੀ ਹਨ।
ਜੇਕਰ ਤੁਮ ਤੇ ਹੋਏ ਉਪਕਾਰ,
ਪੀਰ ਜੀ ਤੁਹਾਡੇ ਕੋਲ ਆਸ ਰੱਖ ਕੇ ਆਏ ਆ ਵੀ ਜੇ ਤੁਸੀਂ ਕੋਈ ਉਪਕਾਰ ਕਰ ਸਕੋ, ਕਿਉਂਕਿ ਸਾਰਾ ਇਸਲਾਮ ਧਰਮ ਤੁਹਾਨੂੰ ਪੀਰ ਮੰਨਦਾ, ਤੁਸੀਂ ਜੇ ਕਿਸੇ ਨਵਾਬ ਨੂੰ ਕਹਿ ਦੋਗੇ ਤੁਹਾਡਾ ਕਹਿਣਾ ਨਹੀਂ ਕੋਈ ਮੋੜੇਗਾ। ਤੇ ਤੁਹਾਡੇ ਤੇ ਬੜੀ ਆਸ ਤੇ ਉਮੀਦ ਲੈ ਕੇ ਆਏ ਹਾਂ ਕਿ ਜੇ ਤੁਸੀਂ ਸਾਡੀ ਕੋਈ ਮਦਦ ਕਰ ਦਿਓ, ਸਾਡੀ ਬਾਂਹ ਫੜ ਲਓ।
ਕਰੋ ਪੀਰ ਜੀ ਮਿਹਰ ਉਦਾਰੇ,
ਸਾਡੇ ਤੇ ਕੋਈ ਮਿਹਰਾਮਤ ਹੋ ਜਾਏ ਤੁਹਾਡੀ ਕਿ ਅਸੀਂ ਨੌਕਰੀ ਸਾਨੂੰ ਮਿਲ ਜਾਏ, ਅਸੀਂ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕੀਏ।
ਅਰਜ਼ੀ ਸੁਣੀ ਭਨੀ ਹੋਏ ਦੀਨ,
ਜਦੋਂ ਇਹਨਾਂ ਪਠਾਣਾ ਨੇ ਬੜੇ ਦੀਨ ਹੋ ਕੇ ਪੀਰ ਬੁੱਧੂ ਸ਼ਾਹ ਨੂੰ ਇਹ ਬੇਨਤੀ ਕੀਤੀ, ਪੀਰ ਜੀ ਨੇ ਇਹਨਾਂ ਦੀ ਸਾਰੀ ਬੇਨਤੀ ਸੁਣੀ।
ਬੁੱਧੂ ਸ਼ਾਹ ਵਿਚਾਰਨ ਕੀਨ,
ਪੀਰ ਬੁੱਧੂ ਸ਼ਾਹ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ। ਜਦੋਂ ਇਹਨਾਂ ਨੇ ਬੇਨਤੀ ਕੀਤੀ ਸੁਣ ਕੇ ਆਪਣੇ ਮਨ ਚ ਵਿਚਾਰ ਕਰਦੇ ਹਨ,
ਇੱਕ ਸ਼ਿਰਕਲ ਗੀ ਧਰਤੇ ਬਿਨੈ,
ਕਿ ਇਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਰੱਖਣ ਵਾਸਤੇ ਦੁਨੀਆਂ ਵਿੱਚ ਕੋਈ ਨਵਾਬ ਕੋਈ ਇਹੋ ਜਿਹਾ ਸੂਬੇਦਾਰ ਨਜ਼ਰ ਨਹੀਂ ਆਉਂਦਾ ਜਿਹੜਾ ਰੱਖ ਲਵੇ। ਇਹਨਾਂ ਨੂੰ ਕੇਵਲ ਬਾਜਾਂ ਵਾਲੇ ਕਲਗੀਧਰ ਜੀ ਨੇ ਜਿਹੜੇ ਆਪਣੇ ਕੋਲ ਨੌਕਰੀ ਤੇ ਰੱਖ ਸਕਦੇ। ਉਹ ਨਹੀਂ ਔਰੰਗਜ਼ੇਬ ਦਾ ਭੈ ਮੰਨਦੇ, ਉਹਨਾਂ ਤੇ ਔਰੰਗੇ ਦਾ ਹੁਕਮ ਥੋੜੀ ਚੱਲਦਾ, ਉਹ ਤਾਂ ਨਿਡਰ ਨੇ ਨਿਰਭਉ ਨੇ। ਉਹਨਾਂ ਤੋਂ ਬਿਨਾਂ ਇਹਨਾਂ ਨੂੰ ਆਪਣੇ ਕੋਲ ਕੋਈ ਨੌਕਰੀ ਤੇ ਨਹੀਂ ਰੱਖ ਸਕਦਾ।
ਅਪਰ ਨ ਸਮਰਥ ਰਾਖਨ ਇਨੇ,
ਹੋਰ ਕਿਸੇ ਚ ਕੋਈ ਸਮਰਥਾ ਨਹੀਂ ਕਿ ਕੋਈ ਇਹਨਾਂ ਨੂੰ ਆਪਣੇ ਕੋਲ ਰੱਖ ਸਕੇ।
ਸੁਣੋ ਖਾਨ ਜ਼ਾਦੇ ਮਮ ਬੈਨਾ,
ਇਹ ਵਿਚਾਰ ਕਰਕੇ ਪੀਰ ਬੁੱਧੂ ਸ਼ਾਹ ਜੀ ਬੋਲੇ ਉਹਨਾਂ ਪਠਾਣਾ ਨੂੰ, ਕਹਿੰਦੇ ਹੇ ਖਾਨ ਜ਼ਾਦਿਓ, ਹੇ ਪਠਾਣੋ ਸੁਣੋ।
ਕੋ ਅਸ ਜਾਏ ਸ਼ਾਹ ਜਿਸ ਪੈਨਾ,
ਐਸਾ ਕਿਹੜਾ ਇਸ ਸੰਸਾਰ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਜਿਹੜਾ ਔਰੰਗਜ਼ੇਬ ਦਾ ਭੈ ਨਹੀਂ ਮੰਨਦਾ।
ਸ਼੍ਰੀ ਨਾਨਕ ਗਾਦੀ ਪਰ ਆਏ,
ਤੁਸੀਂ ਕਹਿੰਦੇ ਹੋ ਕੋਈ ਨਹੀਂ ਹੈਣ ਜਿਹੜੇ ਔਰੰਗਜ਼ੇਬ ਦਾ ਭੈ ਨਹੀਂ ਮੰਨਦੇ, ਉਹਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ। ਹਾਂਜੀ,
ਸੋਨੇ ਤਰਾਸ ਕਿਸੂ ਤੇ ਲਏ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਨਹੀਂ ਕਿਸੇ ਦਾ ਭੈ ਮੰਨਦੇ, ਉਹ ਕਿਸੇ ਦਾ ਡਰ ਨਹੀਂ ਮੰਨਦੇ।
ਰੱਖ ਸਕੇ ਤੁਮਕੋ ਗੁਰ ਸੋਈ,
ਉਹੀ ਤੁਹਾਨੂੰ ਆਪਣੇ ਕੋਲ ਰੱਖ ਸਕਦੇ ਨੇ, ਉਹਨਾਂ ਤੋਂ ਬਿਨਾਂ ਕੋਈ ਦੂਸਰਾ ਤੁਹਾਨੂੰ ਆਪਣੇ ਕੋਲ ਨਹੀਂ ਰੱਖ ਸਕਦਾ।
ਅਪਰ ਵਿਖੇ ਨਿਸ਼ਚੇ ਨੈ ਕੋਈ,
ਕਿਸੇ ਹੋਰ ਵਿੱਚ ਇੰਨਾ ਹੌਸਲਾ ਨਹੀਂ, ਇੰਨਾ ਨਿਸ਼ਚਾ ਨਹੀਂ ਕਿ ਔਰੰਗਜ਼ੇਬ ਦੇ ਭੈ ਤੋਂ ਰਹਿ ਧੋ ਕੇ ਤੁਹਾਨੂੰ ਆਪਣੇ ਕੋਲ ਰੱਖ ਸਕੇ।
ਗੱਲ ਕੋ ਕਰੇ ਸਕੇਲਨ ਬ੍ਰਿੰਦੇ,
ਨਾਲੇ ਕਲਗੀਧਰ ਜੀ ਫੌਜ ਭਰਤੀ ਕਰ ਵੀ ਰਹੇ ਨੇ, ਉਹ ਆਪਣੇ ਕੋਲ ਦਲ ਦੀ ਭਰਤੀ ਕਰ ਰਹੇ ਨੇ, ਉਹਨਾਂ ਨੂੰ ਸਿਪਾਹੀ ਚਾਹੀਦੇ ਨੇ, ਤੇ ਤੁਹਾਡੀ ਵੀ ਉਹ ਪੈਰਵਾਈ ਕਰ ਲੈਣਗੇ, ਤੁਹਾਨੂੰ ਵੀ ਰੱਖ ਲੈਣਗੇ।
ਪਰਖ ਸੁਪੱਟ ਦੇ ਦਰਬ ਬਿਲਾਂਦੇ,
ਸੂਰਮਿਆਂ ਦੇ ਕਦਰਦਾਨੀ ਨੇ ਜਿਹੜੇ ਸੂਰਮੇ ਸ਼ਸਤਰਧਾਰੀ ਨੇ, ਉਹਨਾਂ ਦੀ ਉਹ ਬਹੁਤ ਕਦਰ ਕਰਦੇ ਹਨ, ਉਹਨਾਂ ਨੂੰ ਬਕਾਇਦਾ ਜਿੰਨਾ ਉਹਨਾਂ ਦਾ ਮਾਣ ਸਨਮਾਨ ਬਣਦਾ ਉਹ ਕਲਗੀਧਰ ਜੀ ਉਹਨਾਂ ਨੂੰ ਦਿੰਦੇ ਹਨ।
ਕਿਤਕ ਦਿਵਸ ਮੈਂ ਤਿੰਨ ਟਿਗ ਰਹੇ ਹੋ,
ਮੈਂ ਉਹਨਾਂ ਦੇ ਕੋਲੋਂ ਹੀ ਕੁਝ ਦਿਨ ਰਹਿ ਕੇ ਆਇਆ, ਹੁਣੇ ਹੁਣੇ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਦਰਸ਼ਨ ਕਰਕੇ ਆਇਆ ਹਾਂ।
ਤਬ ਆਵਤ ਪਾਵਤ ਚਿਤ ਚੇ,
ਮੈਂ ਉਹਨਾਂ ਦੇ ਕੋਲ ਨਿਤ ਸੂਰਮੇ ਭਰਤੀ ਹੁੰਦੇ ਵੇਖੇ ਨੇ, ਰੋਜ਼ ਉਹਨਾਂ ਕੋਲ ਪੰਜ ਪੰਜ ਦਸ ਦਸ ਸਿਪਾਹੀ ਉਹ ਆ ਕੇ ਭਰਤੀ ਹੁੰਦੇ ਹਨ।
ਸੁਣ ਬੋਲਿਓ ਪੁਨ ਭੀਖਣ ਖਾਨ,
ਜਦੋਂ ਇਹ ਗੱਲ ਪੀਰ ਜੀ ਨੇ ਕਹੀ ਤੇ ਭੀਖਣ ਖਾਂ ਸੀ ਨਾ ਪਠਾਣਾ ਵਿੱਚੋਂ ਇੱਕ ਜਰਨੈਲ, ਭੀਖਣ ਖਾਂ ਬੋਲਿਆ ਪੀਰ ਬੁੱਧੂ ਸ਼ਾਹ ਜੀ ਨੂੰ, ਕਹਿਣ ਲੱਗਾ
ਤੁਮਰੇ ਸਕਲ ਮੁਰੀਦ ਪਠਾਨ,
ਕਹਿਣ ਲੱਗਾ ਪੀਰ ਜੀ ਅਸੀਂ ਸਾਰੇ ਪਠਾਨ ਤੁਹਾਡੇ ਮੁਰੀਦ ਹਾਂ, ਤੁਸੀਂ ਸਾਡੇ ਪੀਰ ਹੋ।
ਜੇ ਇਨ ਕੋ ਰੋਜ਼ੀ ਸਿਰ ਕਰੋ,
ਜੇ ਇਹਨਾਂ ਨੂੰ ਤੁਸੀਂ ਰੋਜ਼ੀ ਸਹਿਤ ਕਰ ਦਿਓ, ਇਹਨਾਂ ਸਾਰਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਦਿਓ।
ਅਦਕੇ ਆਸਾਨ ਆਪਨੋ ਤਰਹੋ,
ਤੇ ਤੁਹਾਡਾ ਸਾਡੇ ਤੇ ਬਹੁਤ ਵੱਡਾ ਅਹਿਸਾਨ ਹੋਵੇਗਾ, ਅਸੀਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਨਹੀਂ ਭੁਲਾਵਾਂਗੇ।
ਪਰ ਉਪਕਾਰ ਸਬਾਬ ਮਹਾਨਾ,
ਇਹ ਤੁਹਾਡਾ ਸਾਡੇ ਤੇ ਬੜਾ ਵੱਡਾ ਪਰਉਪਕਾਰ ਹੋਵੇਗਾ। ਪੀਰ ਜੀ ਤੁਹਾਡੇ ਜੈਸੇ ਮਹਾਂਪੁਰਖ ਪਰਉਪਕਾਰੀ ਹੁੰਦੇ ਨੇ, ਸਾਡੇ ਤੇ ਪਰਉਪਕਾਰ ਕਰ ਦਿਓ, ਸਾਨੂੰ ਕਲਗੀਧਰ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿਓ।
ਰਿਜ਼ਕ ਹੋਏ ਤੁਮ ਬਨੋ ਬਹਾਨਾ,
ਸਾਡੀ ਰਿਜ਼ਕ ਰੋਟੀ ਦਾ ਪ੍ਰਬੰਧ ਹੋ ਜਾਏਗਾ ਤੁਹਾਡੇ ਬਹਾਨੇ ਨਾਲ। ਤੁਸੀਂ ਬਹਾਨਾ ਬਣੋ ਸਾਡੀ ਰੋਜੀ ਰੋਟੀ ਦਾ ਸਾਧਨ ਬਣੋ
ਅਮਰੇ ਹੇਤ ਪਿਆਨੋ ਫੇਰੇ
ਸਾਡੇ ਲਈ ਫਿਰ ਚੱਲੋ ਕਲਗੀਧਰ ਜੀ ਦੇ ਕੋਲ ਚੱਲ ਕੇ ਸਾਡੇ ਲਈ ਬੇਨਤੀ ਕਰੋ
ਗੁਰ ਟਿਗ ਕਰੋ ਤਾਰੀਫ ਵਡੇਰੇ
ਸਾਡੀ ਤਾਰੀਫ ਕਰੋ ਵੀ ਅਸੀਂ ਸ਼ਸਤਰਧਾਰੀ ਯੋਧੇ ਹਾਂ ਸੂਰਮੇ ਹਾਂ
ਖਾਨ ਪੰਜ ਸੈ ਰੋਜੀ ਬਣੇ
ਇਹਨਾਂ 500 ਖਾਨਾਂ ਦੀ ਤੁਹਾਡੇ ਕਹਿਣ ਨਾਲ ਰੋਜੀ ਰੋਟੀ ਬਣ ਜਾਏਗੀ ਪੀਰ ਜੀ ਜੇ ਤੁਸੀਂ ਗੁਰੂ ਜੀ ਨੂੰ ਜਾ ਕੇ ਕਹੋਗੇ
ਅਬਲਾ ਚਾਰ ਪਏ ਏਕ ਨੇ
ਕਿਉਂਕਿ ਹੁਣ ਇਸ ਵੇਲੇ ਪੂਰੇ ਲਾਚਾਰ ਨੇ ਤਲਵਾਰਾਂ ਛੱਡ ਕੇ ਹਲ ਚੁੱਕਣ ਵਾਸਤੇ ਤਿਆਰ ਨੇ ਏਦਾਂ ਫਿਰ ਸਹੀ ਨਹੀਂ ਹੋਵੇਗਾ ਕਿਉਂਕਿ ਉਧਰ ਰੋਜੀ ਰੋਟੀ ਦੇ ਵੀ ਲਾਲੇ ਪਏ ਹੋਏ ਨੇ
ਕਾਲੇ ਖਾਂ ਹਯਾਤ ਖਾਂ ਕਹਿਓ
ਫਿਰ ਦੂਸਰਾ ਸੀ ਕਾਲੇ ਖਾਂ ਤੀਸਰਾ ਸੀ ਹਯਾਤ ਖਾਂ ਜਰਨੈਲ ਉਹ ਵੀ ਬੋਲੇ
ਇੱਕ ਆਸਰਾ ਰਾਵਰ ਲਇਓ
ਕਹਿਣ ਲੱਗੇ ਪੀਰ ਜੀ ਸਾਨੂੰ ਹੁਣ ਇੱਕ ਤੁਹਾਡਾ ਹੀ ਆਸਰਾ ਤੁਸੀਂ ਸਾਡੀ ਪੈਰਵਾਈ ਕਰੋ ਕਲਗੀਧਰ ਜੀ ਦੇ ਕੋਲ ਚੱਲ ਕੇ
ਕਰੋ ਸਬਾਬ ਦਿਓ ਰਖਵਾਏ
ਸਾਡੇ ਤੇ ਵੱਡਾ ਪਰਉਪਕਾਰ ਕਰੋ ਸਾਨੂੰ ਉਹਨਾਂ ਦੀ ਫੌਜ ਵਿੱਚ ਭਰਤੀ ਕਰਵਾ ਦਿਓ
ਨਹੀਂ ਤਾਂ ਹਿਆ ਸ਼ਸਤਰ ਵੇਚ ਕਰ ਖਾਈ
ਨਹੀਂ ਤਾਂ ਸਾਡੀ ਮਜਬੂਰੀ ਆ ਅਸੀਂ ਆਪਣੇ ਸ਼ਸਤਰ ਵੇਚ ਕੇ ਘੋੜੇ ਵੇਚ ਕੇ ਰੋਜੀ ਰੋਟੀ ਕਦਾ ਪ੍ਰਬੰਧ ਕਰਾਂਗੇ ਹੋਰ ਤਾਂ ਕੋਈ ਸਾਡੇ ਕੋਲ ਸਾਧਨ ਕੋਈ ਨਹੀਂ ਇਹ ਤਲਵਾਰਾਂ ਸ਼ਸਤਰ ਤੇ ਘੋੜੇ ਨੇ ਇਹ ਵੀ ਸਾਨੂੰ ਵੇਚਣੇ ਪੈਣਗੇ
ਬੌਰ ਨਬਾਨਾ ਬਣੇ ਸਿਪਾਹੀ
ਜੇ ਇੱਕ ਵਾਰੀ ਸਾਡੇ ਘੋੜੇ ਵੇਚ ਗਏ ਤਲਵਾਰਾਂ ਵੇਚ ਗਈਆਂ ਸ਼ਸਤਰ ਵੇਚ ਗਏ ਤੇ ਦੁਬਾਰਾ ਫਿਰ ਅਸੀਂ ਸਿਪਾਹੀ ਨਹੀਂ ਬਣ ਸਕਾਂਗੇ ਸਾਡੀ ਨਸਲ ਖਰਾਬ ਹੋ ਜਾਏਗੀ ਸਾਡੀਆਂ ਤਾਂ ਅੱਗੇ ਜਿਹੜੇ ਸਾਡੇ ਪੁੱਤ ਆਉਣੇ ਆ ਜਾਂ ਸਾਡੀਆਂ ਪੀੜੀਆਂ ਨੇ ਉਹ ਵੀ ਨਸਲ ਖਰਾਬ ਹੋ ਜਾਏਗੀ
ਰੁਲ ਜੈ ਹੈ ਕ੍ਰਿਤ ਕਰ ਕਰ ਖਾਈ
ਅਸੀਂ ਤਾਂ ਰੁਲ ਕੇ ਰਹਿ ਜਾਵਾਂਗੇ ਡੰਗਰਾਂ ਪਿੱਛੇ ਪਸ਼ੂਆਂ ਪਿੱਛੇ ਪਸ਼ੂ ਹੋ ਜਾਵਾਂਗੇ
ਗਮਨੋ ਤੈ ਲਗ ਸੰਗ ਹਮਾਰੇ
ਤੁਸੀਂ ਸਾਡੇ ਨਾਲ ਕਲਗੀਧਰ ਜੀ ਦੇ ਕੋਲ ਪੌਂਟਾ ਸਾਹਿਬ ਚੱਲੋ ਤੇ ਸਾਡੀ ਸਿਫਾਰਿਸ਼ ਕਰੋ
ਦਿਓ ਰਖਵਾਏ ਮਰੀਦ ਤੁਮਾਰੇ
ਅਸੀਂ ਸਾਰੇ ਤੁਹਾਡੇ ਮਰੀਦ ਆ ਪੀਰ ਜੀ ਸਾਨੂੰ ਕਲਗੀਧਰ ਜੀ ਕੋਲ ਰਖਵਾ ਦਿਓ ਉਹਨਾਂ ਦੀ ਫੌਜ ਵਿੱਚ ਭਰਤੀ ਕਰਵਾ ਦਿਓ
ਇਤਿਆਦਿਕ ਜਬ ਬੋ ਕੇ ਗਿਆਏ
ਤਾਂ ਇਹਨਾਂ ਸਾਰੇ ਪਠਾਣਾ ਨੇ ਬੜੀਆਂ ਮਿੰਨਤਾਂ ਤਰਲੇ ਕੀਤੇ ਪੀਰ ਬੁੱਧੂ ਸ਼ਾਹ ਦੇ
ਬੁੱਧੂ ਸ਼ਾਹ ਮਿਹਰ ਮਨ ਲਿਆਏ
ਫਿਰ ਪੀਰ ਦੇ ਮਨ ਵਿੱਚ ਵੀ ਦਇਆ ਆ ਗਈ ਉਹਦੇ ਮਨ ਵਿੱਚ ਵੀ ਮਿਹਰ ਆ ਗਈ
ਕਹਿਓ ਕਿ ਮੈਂ ਚਾਲੋ ਤੁਮ ਸਾਥ
ਕਹਿੰਦਾ ਚਲੋ ਭਾਈ ਮੈਂ ਕੱਲ ਨੂੰ ਤੁਹਾਡੇ ਨਾਲ ਚੱਲਾਂਗਾ
ਗਹਿਵਾਵੋ ਹਾਥੇ ਗੁਰਨਾਥ
ਤੁਹਾਡੀ ਬਾਂਹ ਮੈਂ ਕਲਗੀਧਰ ਜੀ ਨੂੰ ਪਕੜਾਵਾਂਗਾ ਤੇ ਮੇਰੀ ਬੇਨਤੀ ਮੰਨ ਕੇ ਮੈਨੂੰ ਭਰੋਸਾ ਵੀ ਉਹ ਤੁਹਾਡੀ ਬਾਂਹ ਜ਼ਰੂਰ ਫੜਨਗੇ
ਇਮ ਕਰ ਨਿਸਾ ਬਾਸ ਕੋ ਕੀਨਾ
ਇਹ ਤਾਂ ਗੱਲਬਾਤ ਕਰਕੇ ਪਠਾਣਾ ਨੂੰ ਹੌਸਲਾ ਦਿੱਤਾ ਰਾਤ ਇਹ ਪਠਾਣ ਸਡੋਰੇ ਨਗਰ ਵਿੱਚ ਹੀ ਰਹੇ
ਭਈ ਪ੍ਰਾਤ ਚੱਲ ਬੇਚਿਤ ਦੀਨਾ
ਅਗਲੇ ਦਿਨ ਸਵੇਰੇ ਪਠਾਣਾ ਨੇ ਚੱਲਣ ਦੀ ਤਿਆਰੀ ਕੀਤੀ
ਖਾਨ ਪੰਜ ਸੈ ਲੈ ਕਰ ਸੰਗ
ਬੁੱਧੂ ਸ਼ਾਹ ਨੇ ਇਹ 500 ਪਠਾਣ ਆਪਣੇ ਨਾਲ ਲਏ ਤੇ ਲੈ ਕੇ ਚੱਲ ਪਏ
ਚਲਿਓ ਪਾਵਟੇ ਚੜੇ ਤੁਰੰਗੇ
ਸਡੋਰੇ ਤੋਂ ਸ੍ਰੀ ਪੌਂਟਾ ਸਾਹਿਬ ਨੂੰ ਰੁਖਸਦ ਹੋ ਕੇ ਚੱਲ ਪਏ ਘੋੜਿਆਂ ਤੇ ਸਵਾਰ ਹੋ ਕੇ
ਮਗ ਮੈਂ ਇੱਕ ਨਿਸ ਬਸ ਕਰ ਗਏ
ਪੌਂਟਾ ਸਾਹਿਬ ਜਾਂਦਿਆਂ ਇੱਕੋ ਦਿਨ ਚ ਨਹੀਂ ਸੀ ਜਾਇਆ ਜਾਣਾ ਰਾਤ ਇੱਕ ਰਸਤੇ ਚ ਬਤੀਤ ਕੀਤੀ ਤੇ ਅਗਲੇ ਦਿਨ ਪੌਂਟਾ ਸਾਹਿਬ ਪਹੁੰਚ ਗਏ
ਪਿਕ ਥਲ ਆਚੋ ਉਤਰਤ ਪਏ
ਜਮਨਾ ਦੇ ਕੰਢੇ ਕੋਈ ਭਲਾ ਥਾਂ ਵੇਖ ਕੇ ਇਹਨਾਂ ਨੇ ਉਤਾਰਾ ਕੀਤਾ
ਦੁੰਦਪ ਬਜਤ ਸੁਨਿਓ ਜਬ ਕਾਨ
ਤੇ ਹੁਣ ਇਹ ਫੌਜ ਸੀ 500 ਪਠਾਣ ਇਹਨਾਂ ਨਾਲ ਨਗਾਰਾ ਵੀ ਸੀ ਇਹਨਾਂ ਦੇ ਨਗਾਰੇ ਦੀ ਆਵਾਜ਼ ਉਧਰ ਕਲਗੀਧਰ ਜੀ ਤੇ ਸਿੱਖਾਂ ਦੇ ਕੰਨਾਂ ਵਿੱਚ ਪਈ
ਸੁਧ ਮੰਗਵਾਏ ਗੁਰੂ ਭਗਵਾਨ
ਮਹਾਰਾਜ ਜੀ ਕਹਿੰਦੇ ਕਿਹੜਾ ਆਉਂਦਾ ਭਾਈ ਨਗਾਰਾ ਵਜਾਉਂਦਾ ਕਿਉਂਕਿ 500 ਪਠਾਣਾਂ ਨੂੰ ਨਗਾਰੇ ਦੇ ਨਾਲ ਹੀ ਲੈ ਕੇ ਜਾਣਾ ਸੀ ਨਗਾਰਾ ਉਹਨਾਂ ਦੇ ਨਾਲ ਸੀ ਨਗਾਰੇ ਦੀ ਆਵਾਜ਼ ਸੁਣ ਕੇ ਪਾਤਸ਼ਾਹ ਕਹਿੰਦੇ ਕੌਣ ਆਇਆ ਨਗਾਰ ਬੰਦ ਇਹ ਨਗਾਰਾ ਕਿਹਦਾ ਵੱਜਦਾ
ਹੇਤ ਨੌਕਰੀ ਰੈਬੇ ਆਏ
ਦੱਸਿਆ ਮਹਾਰਾਜ ਤੁਹਾਡੇ ਚਰਨਾਂ ਚ ਪਠਾਣ ਆਏ ਨੇ ਨੌਕਰੀ ਵਾਸਤੇ आप जी दे चरना च नौकरी मंगन आए हन।
बुद्धू शाह संग निज ले आए
और पीर बुद्धू शाह जी ना नौकरा नू आप जी दे चरना च लेके आए ने।
उतर जामनी एक बिताई
एदा एक दिन इन्हां ने बतीत कीता पौंटा साहब।
पई प्रात निज वजी वधाई
अगला दिन होया महाराज जी दे दरां ते वधाइयां वजियां नौबतां वजियां।
गुर दरबार लग्यो जै समो
सतगुरु जी दे दरबार दा जदो समा होया महाराज जी दा दरबार लगा।
बुद्धू शाह जाए कर नमो
पीर बुद्धू शाह जी कलगीधर जी दे दरबार चाए आके सतगुरां नूं प्रणाम कीती नमस्कार कीती।
सगली सुदबू जी तिस पास
सतगुरु जी ने पीर बुद्धू शाह दी सारी खबर पुछी भी किवें आए हो की आउण दा कारण है।
सुन गुर ते सब कीन प्रकाश
सतगुरु जी ने जदों पुछया ते पीर बुद्धू शाह ने सारा कुछ दस्या।
एत चाकरी ए चल आए
महाराज 500 पठान ने तुहाडे कोल चाकरी करन वास्ते आए हां।
रैन हित मुक संग ले आए
मैनू नाल लै के आए ने के मैं इन्हां दी सिफारिश करां ए मेरे मुरीद ही हन।
लड़बे को पठान होए गाडे
महाराज लड़न भिड़न वास्ते पठान बड़े मजबूत ने। लड़ाई करदिआं इन्हां दे पिता पुरखां ने सारा समा बतीत कीता ते ए भी लड़दे भिड़दे हन।
रण मैं रिप आ गए रै ठाडे
जंग दे मैदान च दुश्मन दे सामने खलो के छाती ते वार झलण वाले योधे हन।
हथियारन को बहु अभ्यासे
फिर कोई ऐसा शस्त्र नहीं जिहड़ा इन्हां नूं चलाना नहीं आउंदा हर एक तरह दे शस्त्र दा ए अभ्यास करन वाले शस्त्र अभ्यासी हन।
पुश्तन लग इन संगर आशे
इन्हां दीआं कई पीढ़ियां जंग युद्ध दे मैदान विच लड़दिआं ही बीत गईआं हन।
सुन सतगुर कै खान बुलाए
सुन के पीर बुद्धू शाह कोलों फिर महाराज जी ने पठाणा नूं अपनी सभा विच बुलाया खाना नूं।
ब्रिंद हयन पर चढ़ कर आए
सारे खान चल के घोड़िआं ते महाराज जी दे दरबार दे लागे आए।
जिसमें चार अहे सिरदार
इन्हां पठाणा विच चार इन्हां दे मुखी सरदार सन चार इन्हां दे मुखी जथेदार सन।
भीखण खां इक नाम उदार
इक दा नाम सी भीखण खान
काले खान निजात खान
ते दूसरे दा नां सी काले खान ते तीसरे दा नां सी निजाबत खान।
चौथे को हयात खान जान
और चौथे दा नाम सी हयात खान। ए चार खान भीखण खान काले खान निजाबत खान ते हयात खान ए चार जरनैल ने ना सारियां फौजां दे।
हयान समेत सैन लख बनी
घोड़ियां दे समेत सारे घोड़ सवार सी 500 दे 500 पठान सेना बनी बनाई सी शस्त्र इन्हां नूं चलाने आउंदे सन।
पुन बुद्धू फुरमाइश पनी
फिर पीर बुद्धू शाह ने इन्हां दी सिफारिश कीती फुरमाइश कीती है।
नंद चंद संग सतगुर पाखा
कलगीधर जी ने दीवान भाई नंद चंद जी फौज दा प्रबंध ओही करदे सी भाई नंद चंद जी नूं हुक्म कीता
चेहरे लिखो लियो इन राखा
इन्हां दे चेहरे लिखो हुली उदों चेहरे लिखे जांदे सी अज वांगू फोटोआं नहीं सी खिंचीआं जांदीआं चेहरे लिखे जांदे सी कद काठी लिखी जांदी सी भर्ती करन वेले सिपाहीआं दी। महाराज जी कहिंदे इन्हां दे चेहरे लिखो कित्थों कित्थों आए ने इन्हां दे थां टिकाणे पते लिखो। हांजी
एक रजत पण इक सवार
ने घोड़ सवार ने कले कले घोड़ सवार नू एक रुपया रोज दा यानी कि 30 रुपये महीने ते महाराज जी ने रखिया एक रुपया रोज दा। ओ कलगियां वाले पातशाह ने इन्हां नू भर्ती कीता एक रुपया बहुत सी उन्हां दिनां विच तो पातशाह ने एक रुपये रोज ते घोड़ सवार भर्ती करन दा हुक्म कीता।
पंच पंच सिरदार ने चार
जिहड़े इन्हां दे चार सरदार ने कलगीधर जी कहिंदे उन्हां नूं रोज दे 5 रुपये घोड़ सवार जिहड़े ने एक रुपया रोज दा और जिहड़े इन्हां दे जरनैल ने चार उन्हां नूं 5 रुपये रोजीने ते इन्नी तनखाह इन्हां नूं रंगजेब कोलों भी नहीं सी मिलदी। कलगियां वाले पातशाह ने सूरमियां दी कदर करदे होया ਇਹ ਤਨਖਾਹ ਭਾਈ ਨੰਦ ਚੰਦ ਨੂੰ ਕਹਿ ਕੇ ਮੁਕਰਰ ਕੀਤੀ।
ਭਇਓ ਹੁਕਮ ਹਰਖੇ ਉਰਖਾਨ।
ਜਦੋਂ ਸਤਿਗੁਰਾਂ ਦਾ ਇਹ ਹੁਕਮ ਹੋਇਆ ਖਾਨਾਂ ਦੀ ਜਾਨ ਚ ਜਾਨ ਪੈ ਗਈ ਕਿ ਸਤਿਗੁਰੂ ਜੀ ਨੇ ਤਾਂ ਸਾਨੂੰ ਮਾਇਆ ਵੱਲੋਂ ਵੀ ਖੁੱਲੇ ਗੱਫੇ ਪ੍ਰਦਾਨ ਕੀਤੇ ਨੇ।
ਧੰਨ ਧੰਨ ਗੁਰ ਕਰੇ ਬਖਾਨ।
ਸਾਰੇ ਖਾਨ ਕਹਿੰਦੇ ਧੰਨ ਹਨ ਕਲਗੀਧਰ ਜੀ, ਧੰਨ ਹਨ ਬਾਜਾਂ ਵਾਲੇ ਸਤਿਗੁਰੂ ਜੀ।
ਬੁੱਧੂ ਸ਼ਾਹ ਪੀਰ ਰਖਵਾਏ।
ਕਹਿੰਦੇ ਪੀਰ ਬੁੱਧੂ ਸ਼ਾਹ ਦਾ ਧੰਨਵਾਦ ਕਰਦੇ ਹਨ ਕਿ ਇਹਨਾਂ ਨੇ ਸਾਨੂੰ ਕਲਗੀਧਰ ਜੀ ਕੋਲ ਭਰਤੀ ਕਰਵਾਇਆ।
ਰੋਜ਼ੀ ਕਰੀ ਫਿਰਤੀ ਅਕੁਲਾਏ।
ਅਸੀਂ ਰੋਜ਼ੀ ਰੋਟੀ ਲਈ ਤੜਫਦੇ ਫਿਰਦੇ ਸੀ, ਸਤਿਗੁਰੂ ਜੀ ਦੇ ਚਰਨਾਂ ਚੋਂ ਸਾਨੂੰ ਰੋਜ਼ੀ ਪ੍ਰਾਪਤ ਹੋ ਗਈ ਹੈ।
ਨੰਦ ਚੰਦ ਹੋਏ ਖਰੋ ਕਿਨਾਰੇ।
ਭਾਈ ਨੰਦ ਚੰਦ ਜੀ ਇੱਕ ਪਾਸੇ ਆ ਕੇ ਕਿਨਾਰੇ ਤੇ ਖਲੋ ਕੇ ਨਾ ਸਾਰੇ ਪਠਾਣਾਂ ਨੂੰ ਸੱਦ ਲਿਆ।
ਲਿਖਣ ਏਤ ਸਭ ਨਿਕਟ ਹਕਾਰੇ।
ਕੱਲੇ ਕੱਲੇ ਪਠਾਣ ਦਾ ਹੁਲੀਆ, ਉਹਦਾ ਚਿਹਰਾ, ਉਹਦਾ ਰਹਿਣ ਸਹਿਣ ਕਿੱਥੋਂ ਦਾ ਹੈ, ਉਹਦੇ ਕੋਲ ਕੀ ਹੈ, ਇਸ ਵੇਲੇ ਘੋੜਾ ਹੈ, ਕਿਹੜਾ ਸ਼ਸਤਰ ਹੈ, ਉਹ ਸਾਰੀ ਲਿਖਤ ਜਿਹੜੀ ਆ ਭਾਈ ਨੰਦ ਚੰਦ ਜੀ ਕਰਾ ਰਹੇ ਨੇ।
ਚੇਰੇ ਨਾਮ ਸਰਬ ਲਿਖਵਾਏ।
ਸਾਰਿਆਂ ਦੇ ਨਾਮ ਸਾਰਿਆਂ ਦੇ ਪਤੇ ਲਿਖੇ ਹਨ।
ਜਿਤ ਪਰਵਾਹ ਜਮਨਾ ਜਲ ਜਾਏ।
ਇਧਰੋਂ ਜਮਨਾ ਨਦੀ ਦਾ ਪ੍ਰਵਾਹ ਵਗਦਾ ਹੈ।
ਤਿਤ ਦਿਸ਼ ਡੇਰਾ ਦੀਨ ਕਰਾਏ।
ਜਮਨਾ ਵਾਲੇ ਪਾਸੇ ਨਾ 500 ਪਠਾਣਾ ਦਾ ਭਾਈ ਨੰਦ ਚੰਦ ਜੀ ਨੇ ਡੇਰਾ ਕਰਵਾਇਆ, ਇਹਨਾਂ ਦੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ।
ਤੰਬੂ ਲਗੇ ਤੀਰ ਸਮੁਦਾਏ।
ਜਮਨਾ ਦੇ ਕੰਢੇ ਸਾਰਿਆਂ ਦੇ ਤੰਬੂ ਲੱਗ ਗਏ ਹਨ।
ਬੁੱਧੂ ਸ਼ਾਹ ਅਧਿਕ ਸਨਮਾਨਾ।
ਮਹਾਰਾਜ ਕਲਗੀਧਰ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਬੜਾ ਸਨਮਾਨ ਰੱਖਿਆ। ਵੇਖੋ ਕਿੰਨਾ ਸਨਮਾਨ ਕੀਤਾ ਹੋਵੇਗਾ ਵੀ ਜਿਹਨਾਂ ਦੇ ਕਹਿਣ ਤੇ 500 ਪਠਾਣ ਸਿੱਧੇ ਭਰਤੀ ਕਰ ਲਏ। 500 ਪਠਾਣਾਂ ਦਾ ਰੋਜ਼ ਦਾ 500 ਰੁਪਈਆ, ਚਾਰ ਜਿਹੜੇ ਜਰਨੈਲ ਸੀ ਉਹਨਾਂ ਦੇ 20 ਰੁਪਈਏ, 520 ਰੁਪਈਏ ਉਹਨਾਂ ਦਿਨਾਂ ਵਿੱਚ ਰੋਜ਼ ਦੇ ਇਹਨਾਂ ਵਾਸਤੇ ਖਰਚਣੇ, ਇਹ ਤਾਂ ਸੀ ਤਨਖਾਹ। ਫਿਰ ਉਹਨਾਂ ਦੇ ਰਾਸ਼ਨ ਦਾ ਪ੍ਰਬੰਧ, ਖਾਣੇ ਪੀਣੇ ਦਾ, ਕੱਪੜੇ ਦਾ, ਕਿੱਡਾ ਵੱਡਾ ਖਰਚ ਸੀ। ਪੀਰ ਬੁੱਧੂ ਸ਼ਾਹ ਜੀ ਦਾ ਇੰਨਾ ਸਨਮਾਨ ਕੀਤਾ, ਮਹਾਰਾਜ ਜੀ ਨੇ ਉਹਨਾਂ ਦਾ ਕਹਿਣਾ ਮੰਨਿਆ।
ਗੁਰ ਸੁਸ਼ੀਲ ਤੇ ਉਰ ਹਰ ਖਾਨਾ।
ਸਤਿਗੁਰੂ ਜੀ ਦੇ ਇਸ ਮਹਾਨ ਸੁਸ਼ੀਲ ਸੁਭਾਅ ਨੂੰ ਵੇਖ ਕੇ ਪੀਰ ਜੀ ਬਹੁਤ ਖੁਸ਼ ਹੋਏ।
ਰਿਓ ਨਿਕਟ ਜੇ ਤੱਕ ਮਨ ਪਾਇਓ।
ਕਿੰਨੇ ਦਿਨ ਮਨ ਕੀਤਾ ਪੀਰ ਜੀ ਕਲਗੀਧਰ ਦੇ ਚਰਨਾਂ ਵਿੱਚ ਰਹੇ।
ਬੌਰ ਸਡੋਰੇ ਸ਼ਹਿਰ ਸਿਧਾਇਓ।
ਫਿਰ ਵਿਦਾ ਹੋ ਕੇ ਆਪਣੇ ਨਗਰ ਸਡੋਰੇ ਸ਼ਹਿਰ ਨੂੰ ਚੱਲ ਪਏ।
ਖਾਨ ਪੰਚ ਸੈ ਢਿੱਗ ਰਖਵਾਏ।
500 ਪਠਾਣ ਕਲਗੀਧਰ ਜੀ ਕੋਲ ਰਖਵਾ ਦਿੱਤੇ, ਭਰਤੀ ਕਰਵਾ ਦਿੱਤੇ।
ਜਾਏ ਜਹਾਂ ਕੈ ਸੁਜਸ ਵਡਾਏ।
ਇੱਥੇ ਜਾਂਦੇ ਸਤਿਗੁਰਾਂ ਦਾ ਸੁਜਸ ਕਰਦੇ, ਮਹਾਰਾਜ ਜੀ ਦੀ ਵਡਿਆਈ ਕਰਦੇ ਹਨ।
ਸਤਿਗੁਰ ਚੜੇ ਅਖੀਰ ਸਿਧਾਰੀ।
ਸਤਿਗੁਰੂ ਕਲਗੀਧਰ ਜੀ ਅਕਸਰ ਸ਼ਿਕਾਰ ਤੇ ਚੜਦੇ ਹਨ।
ਬੀਨ ਬੀਨ ਸ਼ੇਰਨ ਕੋ ਮਾਰੀ।
ਸ਼ੇਰਾਂ ਦਾ ਸ਼ਿਕਾਰ ਖੇਡਦੇ ਹਨ।
ਦੁਸ਼ਟ ਜੀਵ ਬਣ ਰਿਹਾ ਨਾ ਕੋਈ।
ਜੰਗਲ ਚ ਜਿਹੜੇ ਦੁਸ਼ਟ ਜੀਵ ਸੀ ਲੋਕਾਂ ਦਾ ਨੁਕਸਾਨ ਕਰਨ ਵਾਲੇ, ਉਹ ਮਹਾਰਾਜ ਜੀ ਨੇ ਜੰਗਲ ਚ ਨਹੀਂ ਛੱਡੇ।
ਚਰੇ ਮਹਿਕ ਗੋ ਚਿੰਤ ਨ ਕੋਈ।
ਹੁਣ ਗਊਆਂ ਮੱਝਾਂ ਬੇਫਿਕਰ ਹੋ ਕੇ ਚਰਦੀਆਂ ਨੇ, ਭੇਡਾਂ ਬੱਕਰੀਆਂ ਜਿਹੜੀ ਬੇਫਿਕਰ ਹੋ ਕੇ ਚਰਵਾਉਂਦੇ ਨੇ, ਨਹੀਂ ਤਾਂ ਜਾਨਵਰ ਆ ਕੇ ਮਾਰ ਦਿੰਦੇ ਸੀ। ਉਹ ਜਿਹੜੇ ਖੂੰਖਾਰ ਜਾਨਵਰ ਪਸ਼ੂਆਂ ਦਾ, ਮਾਲ ਡੰਗਰ ਦਾ ਨੁਕਸਾਨ ਕਰਦੇ, ਉਹ ਸਾਰੇ ਜਾਨਵਰ ਜੰਗਲ ਚੋਂ ਮਹਾਰਾਜ ਜੀ ਨੇ ਮਾਰ ਮੁਕਾਏ ਨੇ।
ਜਿਤ ਕਿਤ ਸੁਖੀ ਭਏ ਨਰ ਨਾਰੀ।
ਲੋਕ ਨਗਰ ਨਿਵਾਸੀ ਸੁਖੀ ਹੋ ਗਏ, ਨਹੀਂ ਤਾਂ ਪਿੰਡਾਂ ਵਿੱਚ ਵੀ ਹਮਲਾ ਕਰਕੇ ਆ ਜਾਂਦੇ ਸੀ, ਘਰਾਂ ਚ ਬੱਝੇ ਡੰਗਰ ਵੀ, ਕਿਉਂਕਿ ਬਾਹਰ ਹੀ ਬੰਨੇ ਹੁੰਦੇ ਸੀ ਡੰਗਰ ਵਾੜਿਆਂ ਚ, ਉੱਥੇ ਆ ਕੇ ਜਾਨਵਰ ਮਾਰ ਜਾਂਦੇ ਸਨ। ਪਰ ਹੁਣ ਸਾਰੇ ਨਿਸ਼ਚਿੰਤ ਹੋ ਕੇ ਵਸ ਰਹੇ ਤੇ ਕਲਗੀਧਰ ਦਾ ਸ਼ੁਕਰਾਨਾ ਕਰਦੇ ਨੇ।
ਵਿਚਰੇ ਸਗਰੀ ਦੂਨ ਮਜਾਰੀ।
ਸਾਰੇ ਬੇਫਿਕਰੀ ਨਾਲ ਸਾਰੀ ਦੂਨ ਵਿੱਚ ਫਿਰਦੇ ਹਨ।
ਕਹੇ ਸਗਲ ਗੁਰ ਰੌਣਕ ਕੀਨੀ।
ਸਾਰੇ ਕਹਿੰਦੇ ਕਲਗੀਧਰ ਨੇ ਰੌਣਕਾਂ ਲਾ ਤੀਆਂ, ਜੰਗਲਾਂ ਵਿੱਚ ਮੰਗਲ ਲਾ ਦਿੱਤੇ ਨੇ, ਸਾਨੂੰ ਸੁਖੀ ਵਸਾ ਦਿੱਤਾ।
ਜਗੇ ਭਾਗ ਅਵਨੀ ਇਸ ਚੀਨੀ।
ਕਹਿੰਦੇ ਧਰਤੀ ਦੇ ਭਾਗ ਜਾਗ ਪਏ ਨੇ ਜਿੱਥੇ ਕਲਗੀਧਰ ਨੇ ਚਰਨ ਪਾਏ ਹਨ।
ਹੁਣ ਸਤਿਗੁਰ ਤਿਰ ਹੋਏ ਮੈਦਾਨ।
ਸਤਿਗੁਰੂ ਜੀ ਕਈ ਵਾਰੀ ਮੈਦਾਨੀ ਇਲਾਕੇ ਵਿੱਚ ਜਾ ਕੇ ਖਲੋ ਜਾਂਦੇ।
ਸਭ ਸੁਭਟਨ ਸੋ ਕਰੇ ਬਖਾਨ।
ਔਰ ਆਪਣੇ ਸੂਰਮਿਆਂ ਨੂੰ ਪਾਤਸ਼ਾਹ ਜੀ ਵਾਰੀ ਬਚਨ ਕਰਦੇ ਹੁਕਮ ਕਰਦੇ
ਤੀਰ ਤੁਪਕ ਤੋਂ ਮਰ ਤਰਵਾਰੇ
ਤੀਰ ਚਲਾਓ ਬੰਦੂਕਾਂ ਚਲਾਓ ਬਰਛੀਆਂ ਚਲਾਓ ਸ਼ਸਤਰ ਵਿਦਿਆ ਦਾ ਅਭਿਆਸ ਕਰੋ
ਕਰੋ ਵਾਰ ਹਮ ਖਰੀ ਨਿਹਾਰੇ
ਕਹਿੰਦੇ ਵਾਰ ਕਰੋ ਅਸੀਂ ਖਲੋ ਕੇ ਵੇਖਦੇ ਆ ਵੀ ਤੁਸੀਂ ਕਿਵੇਂ ਵਾਰ ਕਰਦੇ ਹੋ
ਮਾਤੁਲ ਸੰਗੋ ਆਦ ਕਰਨ ਤੇ
ਮਾਮਾ ਕਿਰਪਾਲ ਚੰਦ ਜੀ ਭਾਈ ਸੰਗੋ ਸ਼ਾਹ ਜੀ ਇਹ ਸਾਰੇ ਯੋਧੇ ਆ ਕੇ ਸ਼ਸਤਰਾਂ ਦਾ ਅਭਿਆਸ ਕਰਦੇ ਹਨ
ਹੁਣ ਪਠਾਨ ਗਨ ਹਿਆ ਤਵੰਤੇ
ਫਿਰ ਉਹ ਪਠਾਨ ਵੀ ਆ ਗਏ ਹੁਣ ਉਹਨਾਂ ਦੀ ਵੀ ਖੇਡ ਵੇਖਦੇ ਵੀ ਉਹ ਸ਼ਸਤਰਾਂ ਦੇ ਵਾਰ ਉਹਨਾਂ ਦੇ ਕਿਹੋ ਜਿਹੇ ਨੇ ਪਠਾਣਾ ਦੀ ਘੋੜ ਦੌੜ ਵੇਖਦੇ ਆ ਉਹਨਾਂ ਦੀ ਨੇਜੇਬਾਜੀ ਵੇਖਦੇ ਨੇ
ਤੁਪਕ ਚਲਾਈ ਤਾਕ ਲੱਛ ਮਾਰੇ
ਉਹਨਾਂ ਕੋਲੋਂ ਵੀ ਬੰਦੂਕਾਂ ਚਲਵਾ ਕੇ ਵੇਖਦੇ ਵੀ ਇਹਨਾਂ ਦਾ ਨਿਸ਼ਾਨਾ ਕਿੰਨਾ ਕੁ ਪੱਕਾ ਹੈ ਪਰ ਉਹਨਾਂ ਪਠਾਣਾ ਨਾਲੋਂ ਕਈ ਗੁਣਾ ਵੱਧ ਨਿਸ਼ਾਨਾ ਪੱਕਾ ਕਲਗੀਧਰ ਦੇ ਸਿੱਖਾਂ ਦਾ ਹੈ ਫਰਕ ਕਿਉਂ ਹੈ ਫਰਕ ਇਸ ਕਰਕੇ ਹੈ ਕਿ ਕਲਗੀਧਰ ਜੀ ਦੇ ਯੋਧੇ ਅੰਮ੍ਰਿਤ ਵੇਲੇ ਦੀ ਸਾਧਨਾ ਵਾਲੇ ਸਾਧਕ ਵੀ ਨੇ ਨਿਸ਼ਾਨਾ ਲਾਉਣ ਲਈ ਧਿਆਨ ਇਕਾਗਰ ਜਿੰਨਾ ਜ਼ਿਆਦਾ ਇਕਾਗਰ ਹੋਵੇਗਾ ਨਿਸ਼ਾਨਾ ਉਨਾ ਪੱਕਾ ਹੋਵੇਗਾ ਪਠਾਨ ਇਹ ਕੁਝ ਕਰਦੇ ਨਹੀਂ ਸੀ ਇਸ ਕਰਕੇ ਸਤਿਗੁਰੂ ਜੀ ਦੇ ਯੋਧੇ ਬੜੇ ਬੜੇ ਪੱਕੇ ਨਿਸ਼ਾਨ ਚੀ ਹਨ
ਤੋਮਰ ਕੋ ਪਰਮਾਈ ਦਿਖਾਵੇ
ਬਰਛੀ ਨੂੰ ਫੇਰ ਕੇ ਚਲਾਉਂਦੇ ਹਨ
ਤਨੁਖ ਕੋ ਐਂਚਿਤ ਬਾਣ ਚਲਾਵੇ
ਕਣਕ ਖਿੱਚ ਕੇ ਬਾਣ ਚਲਾਉਂਦੇ ਹਨ
ਇਸ ਪ੍ਰਕਾਰ ਬਹੁਤ ਧਰੇ ਪ੍ਰਕਾਸ਼ਾ
ਤਾਂ ਸ਼ਸਤਰਾਂ ਦਾ ਬਹੁਤ ਅਭਿਆਸ ਕਰਦੇ ਕਰਾਉਂਦੇ ਕਲਗੀਧਰ ਜੀ ਖੁਦ ਆਪ ਵੀ ਸ਼ਸਤਰ ਚਲਾਉਂਦੇ ਤੇ ਸਿੱਖਾਂ ਨੂੰ ਯੋਧਿਆਂ ਨੂੰ ਚਲਾਉਣਾ ਸਿਖਾਉਂਦੇ
ਕਰੇ ਬਿਲੋਕਨ ਵੀਰ ਬਿਲਾਸਾ
ਜਿੰਨੇ ਵੀਰ ਯੋਧੇ ਨੇ ਉਹਨਾਂ ਦੇ ਬਿਲਾਸ ਘੋੜ ਸਵਾਰੀ ਨੇਜੇਬਾਜੀ ਚਾਂਦਬਾਜੀ ਪਟੇਬਾਜੀ ਦੀ ਸਾਰੀ ਵਿਦਿਆ ਪਲੱਥੇਬਾਜੀ ਦੀ ਵਿਦਿਆ ਉਹ ਮਹਾਰਾਜ ਜੀ ਵੇਖਦੇ ਤੇ ਕਰਾਉਂਦੇ ਨੇ
ਗੁਰ ਘਰ ਤੇ ਸਭ ਲੀਤ ਰੋਜ਼ੀਨਾ
ਸਾਰਿਆਂ ਨੂੰ ਗੁਰੂ ਘਰੋਂ ਰੋਜ਼ ਰੋਜ਼ੀਨਾ ਪ੍ਰਾਪਤ ਹੁੰਦਾ ਹੈ
ਕਥਾ ਯੋਗ ਜਿਸ ਕੋ ਕਰ ਦੀਨਾ
ਜਿੰਨਾ ਜਿੰਨਾ ਕਿਸੇ ਦਾ ਰੋਜ਼ੀਨਾ ਮੁਕਰਰ ਕੀਤਾ ਮਹਾਰਾਜ ਜੀ ਰੋਜ਼ੀਨਾ ਉਹਨਾਂ ਨੂੰ ਦਿੰਦੇ ਹਨ
ਕੇਤਕ ਨਗਦੀ ਲੈ ਗੁਰ ਘਰ ਤੇ
ਗੁਰੂ ਘਰੋਂ ਨਗਦ ਲੈ ਲੈਂਦੇ ਰੋਜ਼ ਹੀ ਲੈ ਲੈਂਦੇ ਨੇ ਮਾਇਆ
ਕਿਤਕ ਚੂਨ ਚਾਵਰ ਲੈ ਵਰਤੇ
ਕਈ ਕਹਿੰਦੇ ਮਹਾਰਾਜ ਜੀ ਅਸੀਂ ਮਹੀਨੇ ਬਾਅਦ ਇਕੱਠੇ ਲੈ ਲਾਂਗੇ ਕਈ ਕਹਿੰਦੇ ਮਹਾਰਾਜ ਸਾਨੂੰ ਮਾਇਆ ਨਹੀਂ ਚਾਹੀਦੀ ਸਾਨੂੰ ਮਹਾਰਾਜ ਘਰ ਪਰਿਵਾਰ ਵਾਸਤੇ ਬਸ ਥੋੜੀ ਬਹੁਤੀ ਰਸਤ ਬਸ ਦੇ ਦਿਆ ਕਰੋ ਲੰਗਰ ਪਾਣੀ ਲਈ ਉਹ ਖੰਡ ਘਿਓ ਲੈ ਲੈਂਦੇ ਹਨ
ਕਿਤਕ ਦੇਗ ਤੇ ਅਚੇ ਆਹਾਰਾ
ਕਈ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਲੰਗਰ ਛਕਦੇ ਹਨ
ਰਾਜ ਸਮਾਜ ਵਧਿਓ ਤਬ ਪਾਰਾ
ਸਤਿਗੁਰਾਂ ਦੇ ਘਰ ਦਾ ਰਾਜ ਸਮਾਜ ਬਹੁਤ ਵੱਧ ਫੁੱਲ ਗਿਆ
ਗਰਭ ਇਕੱਤਰ ਅਧਿਕ ਚੌਂ ਦਿਸ਼ਤੇ
ਮਾਇਆ ਦੀ ਵੀ ਕਮੀ ਨਹੀਂ ਸਤਿਗੁਰਾਂ ਦੇ ਪਾਸ ਚਾਰੇ ਪਾਸਿਓਂ ਬੇਅੰਤ ਮਾਇਆ ਆਉਂਦੀ ਹੈ
ਭਇਓ ਕੋਸ਼ ਪਰ ਪੂਰਨ ਜਿਸਤੇ
ਮਹਾਰਾਜ ਜੀ ਦੇ ਖਜ਼ਾਨੇ ਸਦਾ ਹੀ ਲਬਾ ਲਬ ਭਰੇ ਰਹਿੰਦੇ ਨੇ ਕਿਸੇ ਵਸਤੂ ਦੀ ਕਮੀ ਨਹੀਂ
ਕਬੋ ਸੈਨਾ ਚੜੇ ਅਕੇਲੇ
ਕਦੇ ਸਤਿਗੁਰੂ ਜੀ ਆਪ ਜਾਂਦੇ ਕਦੇ ਮਹਾਰਾਜ ਜੀ ਦੀਆਂ ਫੌਜਾਂ ਕੱਲੀਆਂ ਹੀ ਚਲੀਆਂ ਜਾਂਦੀਆਂ ਸ਼ਿਕਾਰ ਖੇਡਣ
ਬਾਂਚਤ ਜਿਤਕ ਅਖੇਰੇ ਖੇਲੇ
ਜਿੱਥੇ ਜਿੱਥੇ ਚਿਤ ਕਰਦਾ ਜਾ ਕੇ ਸ਼ਿਕਾਰ ਖੇਡਦੇ ਦੋਵੇਂ ਰਿਆਸਤਾਂ ਗੁਰੂ ਸਾਹਿਬ ਦੇ ਸ਼ਰਧਾਲੂ ਰਾਜੇ ਸੀ ਗੜਵਾਲ ਰਿਆਸਤ ਵਿੱਚ ਵੀ ਇੱਧਰ ਸਿਰਮੌਰ ਰਿਆਸਤ ਵਿੱਚ ਵੀ ਬੇਫਿਕਰੀ ਨਾਲ ਪਾਤਸ਼ਾਹ ਦੀ ਫੌਜ ਫਿਰਦੀ ਹੈ
ਸ਼ਲਕ ਬੰਦੂਕਨ ਕੀ ਮੁਚਕੰਤੀ
ਬੰਦੂਕਾਂ ਦੀਆਂ ਸ਼ਲਖਾਂ ਚੱਲਦੀਆਂ ਹਨ
ਸ਼ਬਦ ਮੈਦ ਇੱਕ ਬਾਰੇ ਉਠੰਤੀ
ਬੜੀ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ
ਜਬ ਪ੍ਰਤਾਪ ਏਮ ਵਧਿਓ ਵਧੇਰਾ
ਜਦੋਂ ਸਤਿਗੁਰਾਂ ਦਾ ਪ੍ਰਤਾਪ ਵਧਿਆ
ਸ਼ੰਕਤ ਗਨ ਮਹੀਪ ਤਿਸ ਬੇਰਾ
ਪਹਾੜੀ ਰਾਜਿਆਂ ਦੇ ਅੰਦਰ ਮਨ ਚ ਭੈ ਪੈਦਾ ਹੋ ਗਿਆ ਸ਼ੰਕਾ ਪੈਣ ਲੱਗ ਪਿਆ
ਛੀਨ ਲਏ ਨੇ ਰਾਜੇ ਹਮਾਰਾ
ਕਿਤੇ ਕਲਗੀਧਰ ਜੀ ਸਾਡਾ ਰਾਜ ਭਾਗ ਨਾ ਖੋ ਲੈਣ
ਉਹ ਕਰ ਸਾਕੇ ਜੰਗ ਅਖਾਰਾ
ਕਿਉਂਕਿ ਜਿੰਨੀ ਫੌਜ ਉਹਨਾਂ ਨੇ ਭਰਤੀ ਕਰ ਲਈ ਹੈ ਕੌਣ ਉਹਨਾਂ ਨਾਲ ਜੰਗ ਕਰ ਸਕਦਾ
ਚਾਹੇ ਜੇ ਕਹਿ ਨ੍ਰਿਪ ਕੀ ਰਾਜਧਾਨੀ
ਜੇ ਚਾਹੁਣ ਤੇ ਰਾਜਿਆਂ ਦੀਆਂ ਰਾਜਧਾਨੀਆਂ ਖੋ ਸਕਦੇ ਨੇ ਕਲਗੀਧਰ ਇੰਨੇ ਬਲਵਾਨ ਨੇ ਰਾਜੇ ਏਦਾਂ ਡਰਦੇ ਨੇ
ਬਿਨਾਂ ਬਿਲਮ ਲਈ ਤਿੰਨ ਕਰ ਹਾਨੀ
ਜਿਹਨੂੰ ਮਰਜ਼ੀ ਹਾਨ ਕਰਕੇ ਖਤਮ ਕਰ ਸਕਦੇ ਹਨ
ਉਹ ਅਰ ਸਕੇ ਵੀਰਤਾ ਧਰ ਕੇ
ਕਿਸੇ ਚੇਨੀ ਵੀਰਤਾ ਨੀ ਜਿਹੜਾ ਕਲਗੀਧਰ ਦੇ ਸਾਹਮਣੇ ਅੜ ਸਕੇ
ਜਾਏ ਪਲਾਏ ਨਹੀਂ ਤਾਂ ਮਰ ਹੈ ਡਰ ਕੇ
ਜਿਹੜਾ ਭੱਜ ਗਏ ਬਚਾ ਲੇਗਾ ਜਾਨ ਉਹੀ ਬਚੇਗਾ ਜਿਹੜਾ ਅੜੇਗਾ ਉਹ ਮਰੇਗਾ
ਸਭ ਕੇ ਮਨ ਖਟ ਪਟੋਏ ਆਈ
ਇਹਦਾ ਪਹਾੜੀ ਰਾਜਿਆਂ ਦੇ ਮਨਾਂ ਚ ਖਟਪਟੀ ਪੈਦਾ ਹੋ ਗਈ ਸ਼ੰਕਾ ਪੈਦਾ ਹੋ ਗਿਆ ਡਰ ਆ ਗਿਆ
ਲਖੇ ਸੁਪਟ ਗੁਰ ਕੋ ਸੇਵਾ ਦਿਖਾਈ।
ਜਾਣਦੇ ਨੇ ਕਿ ਕਲਗੀਧਰ ਜੀ ਬੜੇ ਸੂਰਬੀਰ ਬਹਾਦਰ ਯੋਧੇ ਹਨ।
ਦਿਨ ਪ੍ਰਤ ਦਲ ਵਧਾਈ ਬਲ ਪਾਰਾ,
ਦਿਨ ਪ੍ਰਤੀ ਦਿਨ ਉਹਨਾਂ ਦੀਆਂ ਫੌਜਾਂ ਵਧਦੀਆਂ ਜਾ ਰਹੀਆਂ ਹਨ।
ਕਿਰਪਤ ਸਗਰੀ ਕਰੇ ਵਿਚਾਰਾ,
ਪਹਾੜੀ ਰਾਜੇ ਵਿਚਾਰਾ ਕਰਦੇ ਹਨ, ਡਰਦੇ ਹਨ, ਤਿਆਰੀਆਂ ਵੀ ਕਰਦੇ ਹਨ ਕਿ ਕਿਤੇ ਲੜਨਾ ਪੈ ਜੇ ਤੇ ਲੜਾਂਗੇ ਵੀ, ਫਿਰ ਜੇ ਰਾਜ ਖੁਸੇਗਾ ਤੇ ਲੜਾਂਗੇ ਵੀ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੋ ਜੋ ਚੋਜ ਵਰਤਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੀ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰੇ,
ਹੇ ਸੰਤ ਕੈ ਸਦਾ ਸੰਗ,
ਹੇ ਧਾਰਾ ਆਧਾਰ,
ਹੇ ਠਾਕੁਰ ਹਉ ਦਾਸਰ,
ਹੇ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧ ਦਿਆਲੇ,
ਇੱਕ ਅੱਖਰ ਹਰ ਮਨ ਬਸਤ,
ਨਾਨਕਿਓ ਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।